ਭਾਈ ਸਾਹਿਬ ਕਹਿੰਦੇ ਠੰਡੇ ਖੂਹ ਨਹਾਏ ਕੇ ਪੱਗ ਉਤਾਰ ਆਇਆ ਸਿਰ ਨੰਗੇ। ਕਹਿੰਦੇ ਕੋਈ ਬਜ਼ੁਰਗ ਉਹ ਖੂਹ ਤੇ ਨਹਾ ਰਿਹਾ, ਇਸ਼ਨਾਨ ਕਰਦਾ ਕਰਦਾ ਉਹਨੂੰ ਚੇਤਾ ਭੁੱਲ ਗਿਆ, ਪੱਗ ਉਹਨੇ ਲਾਈ ਤੇ ਮੋਢੇ ਤੇ ਰੱਖੀ ਤੇ ਘਰ ਆ ਗਿਆ। ਬੀਬੀਆਂ ਦੀ ਗੱਲ ਹੀ ਨਹੀਂ, ਇਹ ਆਮ ਗੱਲ ਸੀ ਵੀ ਜਿਹਦੇ ਬੰਦੇ ਦਾ ਸਿਰ ਨੰਗਾ ਨਾ, ਜਿਹੜਾ ਨੰਗੇ ਸਿਰ ਪਿੰਡ ਵਿੱਚ ਆ ਜਾਏ, ਜਿਹੜਾ ਬੰਦਾ ਜਾਂ ਬੀਬੀ ਭੈਣ ਜਾਂ ਕੋਈ ਭਾਈ ਨੰਗੇ ਸਿਰ ਪਿੰਡ ਵਿੱਚ ਆ ਵੜੇ ਤੇ ਇੰਨਾ ਮਾੜਾ ਮੰਨਿਆ ਜਾਂਦਾ ਸੀ, ਕਹਿੰਦੇ ਇਹਦਾ ਕੋਈ ਬਾਹਲਾ ਹੀ ਨੇੜੇ ਵਾਲਾ ਮਰ ਗਿਆ ਹੋਣਾ, ਇਹ ਤਾਂ ਨੰਗੇ ਸਿਰ ਆ ਰਿਹਾ ਵਿਚਾਰਾ। ਇਹ ਨਿਸ਼ਾਨੀ ਹੁੰਦੀ ਸੀ ਜਿੱਦਾਂ ਮੌਤ ਦੀ, ਵੀ ਕੋਈ ਨੇੜੇ ਵਾਲਾ ਮਰਿਆ ਇਹਦਾ, ਇਹ ਤਾਂ ਇਹਦਾ ਵਿਚਾਰੇ ਦਾ ਇੰਨਾ ਬੁਰਾ ਹਾਲ ਹੈ ਵੀ ਨੰਗੇ ਸਿਰ ਆਇਆ। ਭਾਈ ਗੁਰਦਾਸ ਜੀ ਕਹਿੰਦੇ ਨੇ ਠੰਡੇ ਖੂਹ ਨਹਾਏ ਕੇ ਪੱਗ ਉਤਾਰ ਆਇਆ ਸਿਰ ਨੰਗੇ। ਉਹ ਨਹਾ ਕੇ ਨਾ ਇਸ਼ਨਾਨ ਕਰਕੇ ਕੋਈ ਬਜ਼ੁਰਗ ਉਹ ਪੱਗ ਲਾ ਕੇ ਤੇ ਨੰਗੇ ਸਿਰ ਘਰ ਨੂੰ ਆ ਗਿਆ। ਜਦੋਂ ਆਇਆ ਘਰ, ਜਿੱਥੋਂ ਜਿੱਥੋਂ ਲੰਘਿਆ ਲੋਕਾਂ ਨੇ ਆਖਿਆ ਲਓ ਪਈ ਆ ਬਾਪੂ ਫਲਾਣਾ ਬੰਦਾ ਜਾਂਦਾ, ਇਹਦਾ ਕੋਈ ਬਾਹਲਾ ਹੀ ਨੇੜੇ ਵਾਲਾ ਮਰ ਗਿਆ, ਚਲੋ ਮਗਰ ਹੀ ਲੱਗ ਤੁਰੋ, ਇਹਦੇ ਘਰ ਬੈਠਾ ਉਹ ਅਫਸੋਸ ਕਰੋ, ਪਤਾ ਨੀ ਕੌਣ ਮਰਿਆ। ਜਿੱਥੋਂ ਜਿੱਥੋਂ ਲੰਘਿਆ ਲੋਕ ਵੀ ਮਗਰ ਹੀ ਆ ਗਏ। ਘਰ ਵਿੱਚ ਰੰਨਾ ਕਮਲੀਆਂ ਧੁੱਸੀ ਲੀਤੀ ਆਣ ਕੁਟੰਗੇ ਲੋਕ ਸਿਆਪੇ ਆਇਆ ਰੰਨਾ ਪੁਰਸ਼ ਜੁੜੇ ਲੈ ਪੰਗੇ। ਕਹਿੰਦੇ ਲੋਕ ਸਿਆਪਾ ਕਰਨ ਵਾਸਤੇ ਆ ਗਏ ਇਕੱਠੇ ਹੋ ਕੇ, ਤੇ ਉਹ ਜਦੋਂ ਸਹੁਰੇ ਨੂੰ ਵੇਖਿਆ ਨੂੰਹਾਂ ਨੇ ਵੀ ਸਾਡਾ ਬਾਪੂ ਆਇਆ ਤੇ ਆਇਆ ਸਿਰ ਨੰਗੇ, ਕੋਈ ਮਰ ਗਿਆ ਹੋਣਾ ਤਾਂ ਹੀ ਨੰਗੇ ਸਿਰ ਆਇਆ। ਉਹਨਾਂ ਨੇ ਆਖਿਆ ਕਹਿੰਦੇ ਬਾਪੂ ਜੀ ਉਹ ਅੰਦਰ ਵੜ ਗਿਆ। ਬੀਬੀਆਂ ਨੇ ਪੱਲੜ ਵਿਛਾ ਲਿਆ, ਕਹਿੰਦੇ ਵੀ ਕੋਈ ਮਰ ਗਿਆ ਹੁਣ ਰੋਣ ਵਾਲੇ ਆਉਣਗੇ ਲੋਕ। ਥੱਲੇ ਭੂਰਾ ਵਿਛਾ ਲਿਆ, ਥੱਲੇ ਵਿਛਾ ਲਿਆ ਕੱਪੜਾ, ਲੋਕ ਆ ਗਏ ਇਕੱਠੇ ਹੋ ਕੇ। ਲੋਕ ਸਿਆਪੇ ਆਇਆ, ਸਿਆਪਾ ਕਰਨ ਵਾਸਤੇ ਲੋਕ ਆ ਗਏ, ਵੈਣ ਪਾਉਣੇ ਸ਼ੁਰੂ ਹੋ ਗਏ। ਨਾਇਣ ਪੁੱਛਦੀ ਪਿੱਟ ਦੀਆਂ ਕਿਸ ਦੇ ਨਾਉ ਅਲਾਣੀ ਅੰਗੇ, ਸਾਰੇ ਰੋਣ ਲੱਗ ਪਏ, ਨੂੰਹਾਂ ਵੀ ਰੋਣ ਲੱਗ ਪਈਆਂ, ਅੰਦਰ ਵੜ ਗਿਆ ਉਹਨੂੰ ਪਤਾ ਹੀ ਨੀ ਵੀ ਬਾਹਰ ਕੀ ਹੋ ਰਿਹਾ, ਸਾਰੇ ਰੋਣ ਉੱਚੀ ਉੱਚੀ। ਰੋਂਦਿਆਂ ਰੋਂਦਿਆਂ ਨੂੰ ਨੈਣ ਪੁੱਛਦੀ ਹੈ ਉਹ ਬੀਬੀ, ਉਹ ਇਹ ਦੱਸੋ ਵੀ ਮੈਂ ਵੈਣ ਕਿਹਦੇ ਨਾਂ ਦਾ ਪਾਵਾਂ, ਕੀਰਣਾ ਕਿਹਦੇ ਨਾਂ ਦਾ ਪਾਵਾਂ। ਨਾਇਣ ਪੁੱਛਦੀ ਪਿੱਟ ਦੀਆਂ ਕਿਸ ਦੇ ਨਾਉ ਅਲਾਣੀ ਅੰਗੇ, ਵੀ ਅਲਾਣੀ ਮੈਂ ਵੈਣ ਕਿਹਦੇ ਨਾਂ ਦਾ ਪਾਵਾਂ, ਮੈਂ ਕੀਰਣਾ ਕਿਹਦੇ ਨਾਂ ਤੇ ਪਾਵਾਂ। ਉਸ ਸਮੇਂ ਸਹੁਰੇ ਪੁੱਛੋ ਜਾਏ ਕਿ ਕੌਣ ਮੂਆ, ਨੂੰ ਉੱਤਰ ਮੰਗੇ, ਨੂੰ ਪੁੱਛਦੀ ਹੈ ਸਹੁਰੇ ਨੂੰ ਜਾ ਕੇ ਕੌਣ ਮਰਿਆ ਹੈ। ਕਹਿੰਦੇ ਮਰਿਆ ਤੇ ਕੋਈ ਵੀ ਨੀ, ਸਹੁਰਾ ਕਹਿੰਦਾ ਮਰਿਆ ਤੇ ਕੋਈ ਵੀ ਨੀ। ਉਹ ਕਹਿੰਦੀ ਬਾਪੂ ਫਿਰ ਨੰਗੇ ਸਿਰ ਕਾਹਤੋਂ ਆ ਗਿਆ ਤੂੰ। ਕਹਿੰਦੇ ਭੁਲੇਖਾ ਲੱਗ ਗਿਆ ਭਾਈ ਸਾਹਿਬ, ਕਹਿੰਦੇ ਕਾਵਾਂ ਰੌਲਾ ਮੂਰਖ ਸੰਗੇ। ਕਹਿੰਦੇ ਇੱਕ ਮੂਰਖ ਦੀ ਸਿਰਫ ਨੰਗਾ ਸਿਰ ਘਰ ਵਿੱਚ ਲੈ ਆਉਣ ਕਰਕੇ, ਮੂਰਖਤਾ ਹੀ ਕਰਕੇ ਇੰਨਾ ਕਾਵਾਂ ਰੌਲਾ ਪੈ ਗਿਆ। ਖੁ
ਸਤਨਾਮ,
ਲਓ ਹੁਣ ਇੰਨਾ ਮਾੜਾ ਮੰਨਿਆ ਜਾਂਦਾ ਸੀ ਨੰਗਾ ਸਿਰ, ਤੇ ਅੱਜ ਅੱਜ ਤੇ ਫਿਰ ਵੈਣ ਪੈਂਦੇ ਹੀ ਰਹਿਣ ਜਿਹੜੇ ਹਿਸਾਬ ਨਾਲ ਅੱਜ ਸਾਡੇ ਸਿਰ ਨੰਗੇ ਆ, ਦੇਖਦੇ ਹੀ ਨੀ ਸਿਰ ਢਕਿਆ, ਫਿਰ ਤੇ ਕਲੇਸ਼ ਪਿਆ ਹੀ ਰਵੇ ਘਰ ਘਰ। ਸਾਧ ਸੰਗਤ ਜੀ ਬੇਨਤੀ ਪ੍ਰਵਾਨ ਕਰੋ, ਕੇਸ ਕਦੇ ਨੰਗੇ ਨਾ ਰੱਖੋ, ਸਿਰ ਕਦੇ ਨੰਗਾ ਨਹੀਂ ਹੋਣਾ ਚਾਹੀਦਾ। ਖਾਸ ਕਰਕੇ ਜਦੋਂ ਵੀ ਅੰਮ੍ਰਿਤ ਸੰਚਾਰ ਹੁੰਦਾ, ਦਾਸ ਨੇ ਖੁਦ ਵੀ ਇਹੀ ਬੇਨਤੀਆਂ ਕਰਨੀਆਂ ਪਿਆਰਿਓ, ਜਦੋਂ ਵੀ ਇਸ਼ਨਾਨ ਕਰਨਾ ਨਾ, ਕੇਸ ਸੁਕਾਉਣੇ ਵੀ ਨੇ, ਉਦੋਂ ਵੀ ਸਿਰ ਤੇ ਕੱਪੜਾ ਹੋਣਾ ਚਾਹੀਦਾ। ਕੇਸ ਸੁਕਾਉਣ ਵੇਲੇ ਵੀ ਕੇਸ ਨੰਗੇ ਨਹੀਂ ਕਰਨੇ, ਉਦੋਂ ਵੀ ਕੱਪੜਾ ਰੱਖੋ ਸਿਰ ਦੇ ਉੱਤੇ, ਸਿਰ ਹਰ ਸਮੇਂ ਢਕਿਆ ਰਵੇ। ਜਿੱਦਾਂ ਦਸਤਾਰ ਬੰਨਣੀ ਆ, ਇਹਦੇ ਥੱਲੇ ਉਹਦੀ ਮੀਟਰਕ ਦਾ ਕੱਪੜਾ ਜ਼ਰੂਰ ਬੰਨਿਆ ਕਰੋ, ਵੀ ਕੇਸ ਹਰ ਸਮੇਂ ਸੰਭਾਲ ਕੇ ਰੱਖਣੇ। ਭੈਣਾਂ ਜਿੱਦਾਂ ਹੁਣ ਠੰਡ ਤੋਂ ਬਚਣ ਵਾਸਤੇ ਸਕਾਪ ਬੰਨ ਲਈਦਾ ਸਿਰ ਤੇ, ਸਕਾਪ ਵੀ ਠੰਡ ਤੋਂ ਬਚਣ ਵਾਸਤੇ, ਗਰਮੀ ਆ ਜਾਵੇ ਚੁੰਨੀ ਲੈ ਵੀ ਜਾਂਦੀ ਆ, ਸਿਰ ਤੇ ਇੱਕ ਕੱਪੜਾ ਬੰਨ ਕੇ ਰੱਖੋ ਵੀ ਚੁੰਨੀ ਲੈ ਜੇ ਮੇਰਾ ਸਿਰ ਨੰਗਾ ਨਾ ਹੋਵੇ, ਜੋ ਮਰਜ਼ੀ ਹੋ ਸਿਰ ਨਾ ਨੰਗਾ ਹੋਵੇ। ਇਹ ਸਤਿਕਾਰ ਹੈ, ਜ਼ਰੂਰੀ ਹੈ। ਸਾਧ ਸੰਗਤ ਜੀ ਬੀਬੀਆਂ ਜੇ ਆਪ ਹੀ ਸਿਰ ਨੰਗਾ ਰੱਖਣ, ਬੱਚਿਆਂ ਨੂੰ ਕਿਆ ਸਿੱਖਿਆ ਦੇਣੀ, ਭੈਣਾਂ ਨੂੰ ਮੇਰੀ ਖਾਸ ਬੇਨਤੀ ਆ, ਸਿਰ ਸਦਾ ਰੱਖੋ ਢੱਕ ਕੇ। ਧੰਨ ਉਹ ਮਾਤਾ, ਹੁਣ ਚਲੋ ਉੱਥੇ ਹੀ ਲੈ ਆਓ ਸੁਰਤੀ, ਕੁਰਬਾਨੀਆਂ ਜਿੱਥੇ ਇੱਥੇ ਸਿੰਘਾਂ ਦੀਆਂ ਕੁਰਬਾਨੀਆਂ ਨੇ, ਬੀਬੀਆਂ ਨੇ ਵੀ ਮਹਾਨ ਕੁਰਬਾਨੀਆਂ ਕੀਤੀਆਂ ਨੇ। ਮਾਈ ਭਾਗੋ ਵਰਗੀਆਂ ਹੱਥ ਵਿੱਚ ਵਰਸ਼ਾ ਚੁੱਕ ਲਿਆ, ਸਤਿ ਸੰਗਤ ਜੀ ਹੱਥ ਵਿੱਚ ਇੱਕ ਬੰਦੂਕ ਫੜ ਲਈ, ਅੱਜ ਵੀ ਹਜ਼ੂਰ ਸਾਹਿਬ ਦੀ ਧਰਤੀ ਤੇ ਉਹ ਰਾਈਫਲ ਉਹ ਬੰਦੂਕ ਅੱਜ ਵੀ ਪਈ ਆ। ਜਦੋਂ ਤਖਤ ਤੇ ਨਮਸਕਾਰ ਕਰਨੇ ਆ ਨਾ ਅਸੀਂ
ਵਾਲੀ ਉਹਨਾਂ ਨੇ ਮਾਈ ਭਾਗੋ ਦਾ ਇੱਕ ਬੁੰਗਾ ਬਣਾਇਆ ਹੋਇਆ ਹਜ਼ੂਰ ਸਾਹਿਬ ਤੇ ਉੱਥੇ ਇੱਕ ਬੰਦੂਕ ਪਈ ਆ ਬਹੁਤ ਵੱਡੀ ਉਹ ਬੰਦੂਕ ਨੂੰ ਵੇਖ ਕੇ ਕੰਬਣ ਲੱਗ ਜਾਂਦਾ ਵੀ ਏਡੀ ਵੱਡੀ ਚੱਕੀ ਕਿਵੇਂ ਮਾਈ ਭਾਗੋ ਨੇ
ਤਕੜੇ ਤੋਂ ਤਕੜਾ ਅੱਜ ਪਹਿਲਵਾਨ ਵੀ ਹੈ ਨਾ ਜਿਹੜਾ ਕਹਿੰਦਾ ਕਹਾਉਂਦਾ ਜਿਹਦਾ ਡੇਢ ਕੁਆਂਟਲ ਭਾਵੇਂ ਵਜਨ ਹੋਵੇ ਉਹਨੂੰ ਤਾਂ ਵੀ ਨਹੀਂ ਕੋਈ ਚੱਕ ਸਕਦਾ ਏਡੀ ਭਾਰੀ ਹੈ ਚਾਰ ਜਣੇ ਲੱਗ ਕੇ ਚੁੱਕਦੇ ਆਮ ਬੰਦੇ ਏਡੀ ਤਕੜੀ ਆ ਇੰਨੀਆਂ ਇੰਨੀਆਂ ਰਹਿਮਤਾਂ ਸੀ ਕੋਈ ਸਮਾਂ ਸੀ ਜਦੋਂ ਸਤਿਗੁਰਾਂ ਦੀ ਰਹਿਮਤ ਹੁਣ ਸਰੀਰ ਵਿੱਚ ਇੰਨੀ ਤਾਕਤ ਸੀ ਵੀ ਏਡੀ ਬੰਦੂਕ ਚੱਕੀ ਫਿਰਦੀ ਸੀ ਸਰੀਰ ਵਿੱਚ ਤਾਕਤ ਸੀ ਨਹੀਂ ਸਰੀਰ ਵਿੱਚ ਕਿੱਥੋਂ ਪਾਵਰ ਆ ਗਈ ਇਹ ਅੰਮ੍ਰਿਤ ਦੀ ਸ਼ਕਤੀ ਸੀ ਇਹ ਭਜਨ ਦਾ ਪ੍ਰਤਾਪ ਸੀ ਜਿਹੜਾ ਭਜਨ ਪਾਠ ਕਰਨਾ ਸਿਮਰਨ ਕਰਨਾ ਨਿਤਨੇਮ ਕਰਨਾ ਇਹ ਆਤਮਾ ਬਲਵਾਨ ਹੁੰਦੀ ਆ ਜਿੱਦਾਂ ਭੋਜਨ ਦੇ ਨਾਲ ਸਾਡਾ ਤਨ ਬਲਵਾਨ ਹੁੰਦਾ ਹੈ ਭੋਜਨ ਦੇ ਨਾਲ ਸਾਡਾ ਸਰੀਰ ਬਲਵਾਨ ਹੁੰਦਾ ਹੈ ਜਿਹੜਾ ਭਜਨ ਕਰਦਾ ਉਹਦਾ ਮਨ ਬਲਵਾਨ ਹੋ ਜਾਂਦਾ ਉਹਦੀ ਆਤਮਾ ਬਲਵਾਨ ਹੋ ਜਾਂਦੀ ਸਾਧ ਸਿੰਘ ਜੀ ਰੂਹਾਨੀਅਤ ਦੀ ਤਾਕਤ ਸੀ ਉਹਨਾਂ ਕੋਲ ਭਜਨ ਦੀ ਸ਼ਕਤੀ ਸੀ ਨਹੀਂ ਤੇ ਏਡੀਆਂ ਏਡੀਆਂ ਵੱਡੀਆਂ ਰਾਈਫਲਾਂ ਬੰਦੂਕਾਂ ਚੱਕਣੀਆਂ ਕਿਤੇ ਸੌਖੀਆਂ ਪਈਆਂ ਸਤਿਗੁਰਾਂ ਦੀ ਰਹਿਮਤ ਉਹਨਾਂ ਦੇ ਵਿੱਚ ਕੰਮ ਕਰਦੀ ਸੀ ਉਹਨਾਂ ਨੂੰ ਦਰਗਾਹੀ ਪ੍ਰਸ਼ਾਦ ਮਿਲਿਆ ਹੋਇਆ ਸੀ ਨਾਮ ਜਪਣਾ ਘਾਲਣਾ ਘਾਲਣੀ ਤੇ ਕਿਰਪਾ ਹੋ ਗਈ ਇੱਥੇ ਬੀਬੀਆਂ ਨੇ ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਗਲਾਂ 'ਚ ਹਾਰ ਪਵਾਏ ਜਿੱਦਾਂ ਅਸੀਂ ਗੁਰਦੁਆਰੇ ਜਾਈਦਾ ਪ੍ਰਸ਼ਾਦ ਲਈਦਾ ਨਾ ਤੇ ਪ੍ਰਸ਼ਾਦ ਲੈ ਕੇ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਮੱਥੇ ਨੂੰ ਲਾਈ ਦੀ ਹੈ ਤੇ ਕਹੀਦਾ ਸੱਚੇ ਪਾਤਸ਼ਾਹ ਤੇਰਾ ਸ਼ੁਕਰ ਹੈ ਬੀਬੀਆਂ ਨੇ ਬੱਚਿਆਂ ਦੇ ਆਂਦਰਾਂ ਹੱਥਾਂ 'ਚ ਲੈ ਕੇ ਬੱਚਿਆਂ ਦੇ ਟੁਕੜੇ ਹੱਥਾਂ ਦੇ ਵਿੱਚ ਉਹਨਾਂ ਨੇ ਰੱਖ ਦਿੱਤੇ ਬੀਬੀਆਂ ਨੇ ਸਿਰ ਨੂੰ ਲਾ ਕੇ ਤੇ ਕੀ ਆਖਿਆ ਸੱਚੇ ਪਾਤਸ਼ਾਹ ਤੇਰਾ
ਸ਼ੁਕਰ ਹੈ
ਸ਼ੁਕਰ ਹੈ ਤੇਰਾ ਕੀ ਆ
ਮਿੱਠਾ ਲੱਗ
ਕਿੱਥੋਂ ਆ ਗਈਆਂ ਇੰਨੀਆਂ ਕਮਾਈਆਂ ਕਿੱਥੋਂ ਆ ਗਏ ਏਡੇ ਏਡੇ ਜਿਗਰੇ ਏਡੇ ਏਡੇ ਦਿਲ ਆ ਕਿੱਥੋਂ ਗਏ ਏਡੀਆਂ ਪਾਵਰਾਂ ਕਿੱਥੋਂ ਆ ਗਈਆਂ ਬਸ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਨੇ ਜਿਨ੍ਹਾਂ ਨੇ ਨਾਮ ਜਪਿਆ ਜਿਨ੍ਹਾਂ ਨੇ ਨਿਤਨੇ ਵਿੱਚ ਨਾਗਾ ਨਹੀਂ ਪੈਣ ਦਿੱਤਾ ਉਹਨਾਂ ਦੇ ਆਪਣੇ ਆਪ ਹੀ ਮਨ ਬਲਵਾਨ ਹੋ ਜਾਂਦੇ ਨੇ ਉਹਨਾਂ ਦੇ ਉੱਤੇ ਆਪੇ ਹੀ ਸਤਿਗੁਰਾਂ ਦੀ ਰਹਿਮਤ ਦਾ ਮੇਘ ਵਰਸਦਾ ਹੈ ਆਪਣੇ ਆਪ ਹੀ ਕਿਰਪਾ ਹੋ ਜਾਂਦੀ ਬਾਬਾ ਫਰੀਦ ਜੀ ਫਿਰ ਜੰਗਲ ਵਿੱਚ ਗਏ ਆਪਣੀ ਮਾਂ ਦੇ ਆਖੇ ਲੱਗ ਕੇ ਮਾਤਾ ਤੁਸੀਂ ਧੰਨ ਭਾਗ ਮੈਨੂੰ ਸੇਧ ਦਿੱਤੀ ਕਿਰਪਾ ਰੱਖੋ ਮੇਰੇ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਆਪਣੀ ਮਾਂ ਤੋਂ ਆਸ਼ੀਰਵਾਦ ਲੈ ਕੇ ਬਾਬਾ ਫਰੀਦ ਜੀ ਨੇ ਫਿਰ ਘਾਲਣਾ ਘਾਲਣੀ ਸ਼ੁਰੂ ਕਰ ਦਿੱਤੀ ਫਿਰ ਘਾਲਣਾ ਕਿੱਦਾਂ ਹੁਣ ਜਦੋਂ ਦੂਜੀ ਵਾਰੀ ਗਏ ਤੇ ਦੂਜੀ ਵਾਰੀ ਬਾਬਾ ਫਰੀਦ ਜੀ ਨੇ ਪੱਤੇ ਲਾ ਕੇ ਖਾਣੇ ਬੰਦ ਦਰਖਤਾਂ ਦੇ ਪੱਤੇ ਨਹੀਂ ਲਾ ਕੇ ਖਾਧੇ ਹੁਣ ਸੱਕ ਨਹੀਂ ਖਾਧੇ ਭੁੱਖੇ ਰਹਿ ਕੇ ਬੰਦਗੀ ਕਰਨੀ ਭੁੱਖੇ ਰਹਿ ਕੇ ਫਿਰ ਜਿਉਂ ਜਿਉਂ ਘਾਲਣਾ ਘਾਲਦੇ ਨੇ ਸਰੀਰ ਸੁੱਕਦਾ ਜਾ ਰਿਹਾ ਹੁਣ ਜੇ ਪ੍ਰਸ਼ਾਦਾ ਨਹੀਂ ਮਿਲਣਾ ਤੇ ਸਰੀਰ ਤੇ ਸੁੱਕਣਾ ਹੀ ਹੈ ਜੇ ਪ੍ਰਸ਼ਾਦਾ ਨਾ ਮਿਲੇਗਾ ਤੇ ਤਨ ਤੇ ਸਾਧ ਸਿੰਘ ਜੀ ਆਪਣੇ ਆਪ ਹੀ ਵਿਆਕੁਲ ਹੋ ਜਾਣਾ ਜੇ ਇਹ ਸਾਡੇ ਸਰੀਰ ਨੂੰ ਪ੍ਰਸ਼ਾਦਾ ਨਾ ਮਿਲੇ ਭੋਜਨ ਨਾ ਮਿਲੇ ਸਾਡਾ ਤਨ ਵਿਆਕੁਲ ਹੋ ਜਾਏਗਾ ਜੇ ਸਾਡੇ ਮਨ ਨੂੰ ਭਜਨ ਨਾ ਮਿਲੇ ਤੇ ਸਾਡਾ ਮਨ ਵੀ ਵਿਆਕੁਲ ਹੋ ਜਾਏਗਾ ਮੈਂ ਕਈ ਬੰਦੇ ਵੇਖੇ ਨੇ ਜਿਹੜੇ ਕਹਿਣਗੇ ਮੇਰਾ ਕਿਤੇ ਜੀ ਨਹੀਂ ਲੱਗਦਾ ਬੜੇ ਮਿਲਦੇ ਨੇ ਬਾਬਾ ਜੀ ਘਰ 'ਚ ਮੇਰਾ ਜੀ ਨਹੀਂ ਲੱਗਦਾ ਬਾਹਰ ਜਾਈਦਾ ਤਾਂ ਜੀ ਨਹੀਂ ਲੱਗਦਾ ਗੱਲ ਕੀ ਹੈ ਜਿਹੜੇ ਬੰਦਾ ਜਿਹੜਾ ਕਹਿੰਦਾ ਨਾ ਮੇਰਾ ਮਨ ਹੀ ਨਹੀਂ ਕਿਤੇ ਲੱਗਦਾ ਉਹਦਾ ਮਨ ਭੁੱਖਾ ਹੈ ਉਹਦੇ ਮਨ ਨੂੰ ਮਨ ਦੀ ਖੁਰਾਕ ਨਹੀਂ ਮਿਲ ਰਹੀ ਜਿਹੜੇ ਨੂੰ ਮਨ ਦੀ ਖੁਰਾਕ ਮਿਲਦੀ ਹੋਵੇ ਰੋਜ਼ ਨਿਤਨੇਮ ਰੋਜ਼ ਭਜਨ ਮਿਲਦਾ ਹੋਵੇ ਉਹ ਜਿੱਥੇ ਮਰਜ਼ੀ ਬਹਿ ਜੇ ਉਹਦਾ ਉੱਥੇ ਜੀ ਲੱਗ ਜੂ ਭਾਵੇਂ ਜੰਗਲ 'ਚ ਬਹਿ ਜੇ ਉਹਦਾ ਉੱਥੇ ਵੀ ਜੀ ਲੱਗ ਜੂ ਸ਼ਹਿਰ 'ਚ ਬਹਿ ਜੇ ਉੱਥੇ ਜੀ ਲੱਗ ਜੂ ਪਿੰਡ 'ਚ ਬਹਿ ਜੇ ਉੱਥੇ ਜੀ ਲੱਗ ਜੂ ਉਹ ਗੱਡੀ 'ਚ ਬਹਿ ਜੇ ਉਹਦਾ ਗੱਡੀ 'ਚ ਬੈਠੇ ਦਾ ਜੀ ਲੱਗ ਜੂ ਜਿਹਦੇ ਕੋਲ ਭਜਨ ਹੈ ਉਹਦਾ ਹਰ ਥਾਂ 'ਤੇ ਹੀ ਮਨ ਲੱਗ ਜਾਂਦਾ ਮਨ ਨੂੰ ਮਨ ਦੀ ਖੁਰਾਕ ਹੀ ਨਹੀਂ ਮਿਲਦੀ ਸਾਧ ਸੰਗਤ ਜੀ ਬਾਬਾ ਫਰੀਦ ਜੀ ਬੜੀ ਘਾਲਣਾ ਘਾਲ ਰਹੇ ਨੇ ਤਨ ਸੁੱਕ ਗਿਆ ਫਰੀਦਾ ਤਨ ਸੁੱਕਾ
ਪਿੰਜਰ ਥੀਆ
ਪਿੰਜਰ ਥੀਆ ਤਲੀਆਂ ਖੁੰਡਾ ਕਾਗ ਅਜੇ ਸੋ ਰੱਬ ਨਾ ਬੌੜਿਓ ਦੇਖ ਬੰਦੇ ਕੇ
ਭਾਗ
ਭਾਗ ਬਿਲਕੁਲ ਤਨ ਸੁੱਕ ਗਿਆ ਘਾਲਣਾ ਘਾਲਦਿਆਂ ਘਾਲਦਿਆਂ ਤਨ ਸੁੱਕ ਗਿਆ ਇੰਨਾ ਕੁ ਤਨ ਸੁੱਕ ਗਿਆ ਕਿ ਕਾਂ ਆ ਕੇ ਇੰਜ ਸਮਝਦੇ ਆ ਵੀ ਪਿੰਜਰ ਹੀ ਪਿਆ ਜਿੱਦਾਂ ਮਾਸ ਨੋਚਦੇ ਆ ਨਾ ਮੁਰਦੇ ਦਾ ਕਾਂ ਤੇ ਕਾਵਾਂ ਨੂੰ ਭੁਲੇਖਾ ਪੈ ਗਿਆ ਕਹਿੰਦੇ ਮੁਰਦਾ ਹੀ ਪਿਆ ਤੇ ਹੈ ਅਜੇ ਜਾਨ ਵਿੱਚ ਹੈ ਸਵਾਸ ਅਜੇ ਚੱਲਦੇ ਆ ਤੇ ਕਾਂ ਆ ਕੇ ਤਲੀਆਂ ਨੂੰ ਠੁੰਗੇ ਮਾਰਦੇ ਨੇ ਤਨ ਸੁੱਕ ਗਿਆ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡਾ ਕਾਗ ਅਜੇ ਸੋ ਰੱਬ ਨਾ ਬੌੜੇ ਦੇਖ ਬੰਦੇ ਕੇ
ਭਾਗ
ਤਨ ਸੁੱਕ ਕੇ ਹਟਾਂਦਾ ਹੋਇਆ ਪਿੰਜਰਾ
ਤੇ ਅਜੇ ਵੀ ਨਹੀਂ ਰੱਬ ਵਾੜਿਆ
ਮਾਸ ਖਾਂਦੇ ਨੇ ਬਾਬਾ ਫਰੀਦ ਜੀ ਦਾ ਸਰੀਰ ਜਿਹੜਾ ਸੁੱਕ ਕੇ ਪਿੰਜਰ ਹੋ ਗਿਆ। ਹੁਣ ਫਿਕਰਾਂ ਨਾਲ ਸੁੱਕਦੇ ਤੇ ਬਹੁਤ ਵੇਖੇ ਆ, ਵਹਿਮਾਂ ਕਰਕੇ ਕਈ ਸੁੱਕ ਜਾਂਦੇ ਆ। ਸਾਧ ਸੰਗਤ ਜੀ ਆਓ, ਪੰਜ ਪਿਆਰੇ ਆਉਣਗੇ, ਬੇਨਤੀ ਜਰਾ ਧਿਆਨ ਦਿਓ, ਸਟੇਜ ਤੇ ਆਉਣਾ ਹੈ, ਕਿਸੇ ਨੇ ਖੜੇ ਨਹੀਂ ਹੋਣਾ, ਸਾਰਿਆਂ ਨੇ ਆਪੋ ਆਪਣੀ ਜਗ੍ਹਾ ਤੇ ਬੈਠੇ ਰਹਿਣਾ, ਜੋ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਰਹਿਮਤਾਂ ਦਾ ਸਦਕਾ, ਸਤਿਗੁਰਾਂ ਦੀ ਬਖਸ਼ਿਸ਼ ਦਾ ਸਦਕਾ ਅੱਜ ਅੰਮ੍ਰਿਤ ਸੰਚਾਰ ਦਿਨੇ ਵੀ ਧਿਆਨ ਦਿਓ। ਇੱਕ ਤਾਂ ਆਤਿਸ਼ਬਾਜ਼ੀ ਜੋ ਹੈ ਬੰਦ ਕਰਵਾ ਦਿਓ ਕਿਰਪਾ ਕਰਕੇ, ਬੇਨਤੀ ਹੈ ਖੜੇ ਨਹੀਂ ਹੋਣਾ, ਕਿਸੇ ਨੇ ਆਪੋ ਆਪਣੀ ਜਗ੍ਹਾ ਤੇ ਬੈਠੇ ਰਹਿਣਾ। ਇੱਕ ਗੱਲ ਮੈਂ ਦੱਸਦਾ ਇੱਥੋਂ ਦਾ ਤੇ ਪਤਾ ਨਹੀਂ, ਹੁਣ ਪਤਾ ਲੱਗਣਾ। ਅੱਜ ਜਿੱਦਾਂ ਉੱਥੇ ਦੀਵਾਨ ਸਨ ਤੇ ਬੇਅੰਤ ਸੰਗਤ ਦਾ ਇਕੱਠ, ਇੱਕ ਵਾਰੀ ਦਾਸ ਨੇ ਬੇਨਤੀ ਕੀਤੀ ਕਿ ਭਾਈ ਕਿਸੇ ਨੇ ਉੱਠਣਾ ਨਹੀਂ, ਕੋਈ ਵੀ ਨਹੀਂ ਉੱਠਿਆ, ਕਿਉਂਕਿ ਉਹਨਾਂ ਸੰਗਤਾਂ ਨੂੰ ਰੰਗ ਚੜਿਆ ਹੋਇਆ ਹੈ, ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਨੇ ਰੰਗ ਚੜਾਇਆ ਹੋਇਆ। ਉਹਨਾਂ ਨੂੰ ਪਤਾ ਵੀ ਅਸੀਂ ਜੋ ਕਿਹਾ ਅਸੀਂ ਮੰਨਣਾ ਹੈ,
ਜੇ ਇੱਥੇ ਹੀ ਨਹੀਂ ਮੰਨਾਂਗੇ ਤੇ ਫਿਰ ਘਰ ਜਾ ਕੇ ਤੇ ਜ਼ਰੂਰ ਮੰਨੀ ਬੈਠੇ ਆ,
ਘਰ ਜਾ ਕੇ ਫਿਰ ਕਿਹਨੇ ਮੰਨਣਾ ਜਿਹੜਾ ਇੱਥੇ ਹੀ ਨਾ ਮੰਨੇ।
ਬੇਨਤੀ ਆ ਜਿੰਨਾ ਚਿਰ ਪੰਜ ਪਿਆਰਿਆਂ ਨੇ ਆਉਣਾ ਤੇ ਆਉਣਾ ਸਟੇਜ ਤੇ, ਇੱਥੇ ਹੀ ਉਹਨਾਂ ਨੇ ਬਹਿਣਾ, ਇੱਥੇ ਹੀ ਬਹਿ ਕੇ ਆਪਾਂ ਉਹਨਾਂ ਨੇ ਦਰਸ਼ਨ ਦੇਣੇ ਨੇ, ਤੇ ਕਿਸੇ ਨੇ ਵੀ ਖੜੇ ਨਹੀਂ ਹੋਣਾ, ਆਪੋ ਆਪਣੀ ਜਗ੍ਹਾ ਤੇ ਬੈਠੇ ਰਹਿਣਾ।
ਪੰਜਾਂ ਪਿਆਰਿਆਂ ਦਾ ਸਤਿਕਾਰ ਬੈਠ ਕੇ ਹੀ ਕਰੋ, ਬਸ ਬੈਠ ਕੇ ਹੀ ਉਹਨਾਂ ਦੇ ਦਰਸ਼ਨ ਦੇਦਾਰ।
ਔਰ ਧੰਨ ਉਹ ਸੰਗਤਾਂ ਜਿਹੜੀਆਂ ਅੱਜ ਸੰਗਤਾਂ ਅੰਮ੍ਰਿਤ ਛੱਕ ਕੇ ਆ ਰਹੀਆਂ ਨੇ, ਜਿਨ੍ਹਾਂ ਨੇ ਮੰਨਿਆ ਹੈ। ਸੁਣਨ ਵਾਲੇ ਬਹੁਤ ਨੇ, ਸੁਣਾਉਣ ਵਾਲਿਆਂ ਦੀ ਵੀ ਅੱਜ ਦੇ ਸਮੇਂ 'ਚ ਕਮੀ ਨਹੀਂ, ਪੜ੍ਹਨ ਵਾਲੇ ਬੜੇ ਨੇ, ਪੜ੍ਹਾਉਣ ਵਾਲਿਆਂ ਦੀ ਵੀ ਕਮੀ ਨਹੀਂ, ਕਮੀ ਤੋਂ ਮੰਨਣ ਵਾਲਿਆਂ ਦੀ,
ਮੰਨਦਾ ਕੋਈ ਵਿਰਲਾ ਵਿਰਲਾ।
ਲਓ ਹੁਣ ਜਿਨ੍ਹਾਂ ਨੇ ਮੰਨਿਆ, ਜਿਹੜੇ ਗੁਰੂ ਕੇ ਜਹਾਜ਼ੇ ਚੜ੍ਹੇ ਨੇ, ਉਹ ਗੁਰੂ ਕੇ ਪਿਆਰੇ ਆ ਰਹੇ ਨੇ, ਕਿਸੇ ਨੇ ਖੜੇ ਨਹੀਂ ਹੋਣਾ, ਆਪੋ ਆਪਣੀ ਜਗ੍ਹਾ ਤੇ ਬੈਠੇ ਰਹਿਣਾ, ਬੈਠ ਕੇ ਹੀ ਸਾਰੇ ਦਰਸ਼ਨ ਕਰੋ।
ਜੈਕਾਰਿਆਂ ਨਾਲ ਆਪਾਂ ਸਤਿਕਾਰ ਕਰੀਏ,
ਬੋਲੇ ਵਾਲੇ ਦੀ ਲੱਗੇ।
ਹੋਈ ਆ ਸਤਿਗੁਰਾਂ ਦੀ ਕਿਰਪਾ ਨਾਲ। ਅੱਜ ਦੋ ਵਾਰੀ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ ਮਹਾਰਾਜ ਦੀ ਕਿਰਪਾ ਨਾਲ। ਇੱਕ ਦਿਨ ਛੱਡ ਕੇ ਅੰਮ੍ਰਿਤ ਸੰਚਾਰ ਹੁੰਦਾ ਹੀ ਰਹਿੰਦਾ। ਜਿੱਦਾਂ ਹੁਣ ਅੱਜ ਇੱਥੇ ਅੰਮ੍ਰਿਤ ਸੰਚਾਰ ਹੋਇਆ, ਅੱਜ ਰਾਤ ਦੇ ਦੀਵਾਨ ਸ਼ੁਰੂ ਹੋਏ ਨੇ ਪਿੰਡ ਅਮਲੋਹ, ਸ਼ਹਿਰ ਅਮਲੋਹ ਵਿੱਚ। ਪਰਸੋਂ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਏਗਾ। ਪਰਸੋਂ ਦਿਨੇ ਪਿੰਡ ਪੋਲੇ ਮਾਜਰਾ ਅੰਮ੍ਰਿਤ ਸੰਚਾਰ ਹੋਏਗਾ। ਇੱਕ ਦਿਨ ਛੱਡ ਕੇ ਦੋ ਅੰਮ੍ਰਿਤ ਸੰਚਾਰ, ਭਾਵ ਮਹੀਨੇ ਦੇ ਵਿੱਚ ਮਹਾਰਾਜ ਦੀ ਕਿਰਪਾ ਨਾਲ 25 ਜਾਂ 30 ਦੇ ਲਗਭਗ। ਸਭ ਸਤਿਗੁਰਾਂ ਦੀਆਂ ਰਹਿਮਤਾਂ ਨਾਲ ਹੀ ਹੋ ਰਿਹਾ, ਹਰ ਜਗ੍ਹਾ ਤੇ ਸਤਿਗੁਰ ਦੀ ਬਖਸ਼ਿਸ਼ ਕੰਮ ਕਰ ਰਹੀ ਹੈ। ਸੋ ਸਤਿਗੁਰਾਂ ਦੀ ਮਿਹਰ ਦਾ ਸਦਕਾ 184 ਪੁਰਾਣੀ ਗੁਰੂ ਕੇ ਜਹਾਜ਼ੇ ਚੜੇ। ਗੁਰੂ ਕੇ ਜਹਾਜ਼ੇ ਮਾਰ ਦੀ ਕਿਰਪਾ ਨਾਲ ਚੜੇ ਆ, ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਔਰ ਨਾਲ ਅੱਜ ਮਾਰ ਦੀ ਕਿਰਪਾ ਨਾਲ ਜੋ ਕਿ ਦਿਨੇ ਵੀ 368 ਪੁਰਾਣੀ ਗੁਰੂ ਕੇ ਜਹਾਜ਼ੇ ਚੜੇ ਕੁੱਪਕਲਾ ਪਿੰਡ ਦੇ ਵਿੱਚ। ਪਰ ਇੱਕ ਗੱਲ ਆ, ਉੱਥੇ ਦੀਵਾਨ ਦੋ ਸੀ ਤੇ ਇੱਥੇ ਦੀਵਾਨ ਚਾਰ ਸੀ। ਫਰਕ ਕਿਉਂ ਹੈ? ਕਿਉਂਕਿ ਇੱਥੇ 6 ਮਹੀਨੇ ਪਹਿਲਾਂ ਵੀ ਦੀਵਾਨ ਲੱਗ ਕੇ ਹਟੇ ਨੇ ਸੁਨਾਮ ਵਿੱਚ, ਬਹੁਤ ਨੇ ਉਦੋਂ ਛੱਕ ਲਿਆ। ਔਰ ਇੱਥੋਂ ਦੇ ਜਿਹੜੇ ਨੌਜਵਾਨ ਨੇ ਨਿਰਵੈਰ ਖਾਲਸਾ ਦਲ ਵਾਲੇ, ਇਹ 5-7 ਨੂੰ 10-20 ਨੂੰ ਪ੍ਰੇਰ ਕੇ ਆਈ ਸੰਗਰਾਂਦ ਤੇ ਲੈ ਕੇ ਜਾਂਦੇ। ਸਤਿਗੁਰਾਂ ਦੀ ਰਹਿਮਤ ਹੈ। ਸੋ ਜੁੜਿਆ ਤੇ 125,000 ਵਰਗਾ ਮਹਾਰਾਜ ਨੇ ਕਿਰਪਾ ਕੀਤੀ ਹੈ। 184 ਰਹਿਣ ਜੁੜੇ, ਰਹਿਤ ਮਰਿਆਦਾ ਚ ਰਹਿਣ ਪੱਕੇ ਤੇ 84 ਕੱਟੀ ਜਾਣੀ ਆ। ਗੁਰੂ
ਸਤਨਾਮ
ਆਓ ਸਾਰਿਆਂ ਦੇ ਸਤਿਕਾਰ ਪੰਜ ਪਿਆਰਿਆਂ ਦਾ, ਜਿੱਦਾਂ ਪਹਿਲਾਂ ਵੀ ਬਾਹਾਂ ਖੜੀਆਂ ਕਰਦੇ ਹੋ। ਇੱਕ ਚੇਤਨਤਾ ਹੀ ਹੈ, ਇੱਕ ਜੋਸ਼ ਹੈ। ਜਿੱਦਾਂ ਕਈ ਮੈਨੂੰ ਪੁੱਛਦੇ ਨੇ ਬਈ ਇਹ ਬਾਹਾਂ ਖੜੀਆਂ ਕਰਨ ਦਾ ਕੀ ਮਤਲਬ ਹੈ? ਬਸ ਜਿਹੜਾ ਨਗਰ ਕੀਰਤਨ ਦਾ ਮਤਲਬ ਹੈ ਉਹੀ ਬਾਹਾਂ ਖੜੀਆਂ ਕਰਨ ਦਾ ਮਤਲਬ ਹੈ। ਜਿਹੜਾ ਘਰਾਂ ਦੇ ਵਿੱਚ ਆਪਾਂ ਪਿੰਡਾਂ ਚ ਕਰਦੇ ਨੀ ਨਗਰ ਕੀਰਤਨ ਚੇਤਨਾ ਮਾਰਚ, ਉਹੀ ਹੈ ਬਾਹਾਂ ਖੜੀਆਂ ਦਾ ਮਤਲਬ, ਹੋਰ ਤੇ ਦਾ ਕੋਈ ਮਤਲਬ ਨਹੀਂ। ਨਗਰ ਕੀਰਤਨ ਇੱਕ ਜਾਗਰਤੀ ਵਾਸਤੇ ਹੁੰਦਾ, ਚੇਤਨਤਾਈ ਵਾਸਤੇ ਜਲਾਓ। ਇਸੇ ਤਰ੍ਹਾਂ ਬਾਹਾਂ ਖੜੀਆਂ ਕਰਨੀਆਂ ਵੀ ਇੱਕ ਚੇਤਨਤਾਈ ਦਾ ਪ੍ਰਤੀਕ ਨੇ। ਲਓ ਭਾਵੇਂ ਠੰਡ ਦਾ ਮੌਸਮ ਹੈ, ਪਰ ਕਿਰਪਾ ਕਰਕੇ ਜ਼ਰੂਰ ਸਾਰੇ ਬਾਹਾਂ ਖੜੀਆਂ ਕਰਿਓ, ਦੋਵੇਂ ਦੋਵੇਂ ਬਾਹਾਂ ਸਾਰੇ ਸਾਥ ਦਿਓ ਜੇ ਪਿਆਰਿਓ।
ਬੋਲੇ ਸੋਨਿਹਾਲ
ਤੁਹਾਡੀਆਂ ਬਾਹਾਂ ਖੜੀਆਂ ਕਰਾ ਕੇ ਮੈਂ ਕੋਈ ਵੋਟਾਂ ਨਹੀਂ ਲੈਣੀਆਂ, ਸਿਰਫ ਇੱਕ ਜਾਗਰਤੀ ਵਾਸਤੇ ਆ। ਸਾਰੇ ਸਾਥ ਦਿਓ,
ਬੋਲੇ ਸੋਨਾ
ਇੰਨੀ ਜ਼ੋਰ ਨਾਲ ਬੋਲੋ ਵੀ ਪਸੀਨਾ ਆ ਜਾਏ, ਠੰਡ ਦੂਰ ਹੋ ਜਾਏ ਇੱਕ ਵਾਰੀ। ਗੱਜ ਕੇ ਜਰਾ
ਬੋਲੇ ਸੋ ਨਿਹਾਲ ਬਾਖਰੀਆ ਕਾਲ ਬਾਖਰੀਆ ਕਾਲ
ਜੋਸ਼ ਹੈ, ਧਿਆਨ ਦਿਓ।
ਸਤਿ ਸ੍ਰੀ ਅਕਾਲ,
ਧਿਆਨ ਦਿਓ, ਧਿਆਨ ਦਿਓ ਜਰਾ। ਅਸੀਂ ਰੈਸਟ ਨਾ ਕਰ ਲਈਏ, ਤੁਸੀਂ ਲਾਈ ਜਾਓ ਨਗਾਰੇ, ਧਿਆਨ ਦਿਓ। ਕਿੱਡੀ ਵੱਡੀ ਕਿਰਪਾ ਸਤਿਗੁਰਾਂ ਦੀ ਹੋਈ ਆ, ਇੱਕ ਜੋਸ਼। ਹੁਣ ਕਈ ਤੇ ਕੀ ਕਰਨਗੇ, ਪਖੰਡ ਰਚਿਆ ਹੋਇਆ ਪੰਜ ਸੱਤ ਵਾਰੀ ਲਾ ਕੇ ਜੇ ਜਕਾਰੇ, ਕਹਿਣਗੇ ਸ਼ਹੀਦਾਂ ਦਾ ਪਹਿਰਾ ਆ ਗਿਆ। ਹੁਣ ਇਸ ਹਿਸਾਬ ਨਾਲ ਸਾਰਿਆਂ ਨੂੰ ਸ਼ਹੀਦਾਂ ਦਾ ਪਹਿਰਾ ਆ ਗਿਆ। ਆ ਹੁਣ ਇੱਕ ਜੋਸ਼ ਹੈ, ਇੱਕ ਪਿਆਰ ਹੈ, ਸੋ ਇੱਕ ਚੇਤਨਤਾ ਹੀ ਆ। ਮੈਂ ਵੇਖਿਆ ਬਾਹਰਲੇ ਦੇਸ਼ਾਂ 'ਚ ਜਾ ਕੇ, ਆਹ ਜਿਹੜਾ ਇੱਥੇ ਜੋਸ਼ ਹੈ ਨਾ ਤੁਹਾਡਾ, ਆਹ ਜਿਹੜਾ ਸਾਧ ਸੰਗਤ ਜੀ ਜਿੱਦਾਂ ਇੱਥੇ ਜੈਕਾਰੇ ਲੱਗਦੇ। ਹੁਣ ਮੈਨੂੰ ਕਈ ਕਹਿੰਦੇ ਆ, ਕਹਿੰਦੇ ਬਾਬਾ ਜੀ ਤੁਸੀਂ ਬਾਹਰ ਨਾ ਜੀ ਜਾਓ, 15 ਦਿਨ ਤੁਸੀਂ ਚਲੇ ਗਏ, ਸਾਡਾ ਦਿਲ ਨਹੀਂ ਲੱਗਿਆ। ਮੈਂ ਕਿਹਾ ਤੁਹਾਡਾ ਹੀ ਪੰਗਾ ਪਾਇਆ ਹੋਇਆ ਜੇ ਤੁਸੀਂ ਇੱਦਾਂ, ਆਹ ਜਿਹੜਾ ਜੋਸ਼ ਹੈ ਨਾ ਜਿਹੜਾ, ਆਹ ਇਹੀ ਵੇਖ ਕੇ ਤੇ ਬਾਹਰਲੇ ਕਹਿੰਦੇ ਆ ਵੀ ਤੁਸੀਂ ਜ਼ਰੂਰ ਆਓ ਜੀ, ਵੀ ਸਾਡੇ ਵੀ ਕਿਤੇ ਇੱਦਾਂ ਹੋਵੇ, ਸਾਡੇ ਵੀ ਅੰਮ੍ਰਿਤ ਸੰਚਾਰ ਹੋਵੇ, ਸਾਡੀਆਂ ਵੀ ਬਾਹਾਂ ਖੜੀਆਂ ਹੋਣ, ਅਸੀਂ ਵੀ ਕਦੇ ਇੱਦਾਂ ਹੀ ਅੰਮ੍ਰਿਤ ਛਕੀਏ, ਅਸੀਂ ਵੀ ਕਦੇ ਬੈਠੀਏ ਜਿੱਦਾਂ ਇਹ ਬੈਠੇ ਨੇ। ਸੀੜੀਆਂ ਉਹ ਵੇਖਦੇ ਆ ਨਾ ਬਾਹਰਲੇ, ਤੇ ਉਹ ਵੀ ਕਹਿੰਦੇ ਆ ਵੀ ਅਸੀਂ ਵੀ ਇੱਦਾਂ ਬੈਠੀਏ ਕਦੇ, ਅਸੀਂ ਵੀ ਕਦੇ ਮਨ ਦਾ ਚਾਅ ਪੂਰਾ ਕਰੀਏ। ਸਾਧ ਸੰਗਤ ਜੀ, ਜੋ ਸਤਿਗੁਰਾਂ ਦੀਆਂ ਰਹਿਮਤਾਂ ਬਖਸ਼ਿਸ਼ਾਂ, ਆ ਜੋ ਇੱਥੇ ਪਿਆਰ ਹੈ, ਇਹ ਹੁਣ ਜਕਾਰੇ ਜੋ ਲੱਗਦੇ ਆ, ਇਹ ਪਤਾ ਹੀ ਨਹੀਂ ਅਸੀਂ ਤੇ ਬੈਠੇ ਆ, ਪਤਾ ਨਹੀਂ ਇਹਨੇ ਜੋ ਸੀੜੀਆਂ ਬਣਦੀਆਂ ਨੇ ਇਹਨਾਂ ਨੇ ਕਿੱਥੋਂ ਕਿੱਥੋਂ ਤੱਕ ਜਾਣਾ ਹੈ, ਤੇ ਇਸ ਜੋਸ਼ ਨੇ, ਇਸ ਪਿਆਰ ਨੇ ਪਤਾ ਹੀ ਨਹੀਂ ਕਿੰਨਿਆਂ ਕੁ ਦਾ ਹੋਰ ਵਿਗੜਿਆ ਜੀਵਨ ਸਵਾਰ ਦੇਣਾ। ਖੁਸ਼ਨਾ
ਸ੍ਰੀ ਵਾਹਿਗੁਰੂ।
ਇਹ ਇੱਥੇ ਹੀ ਨਹੀਂ, ਅੱਜ ਦਾ ਹੀ ਅੰਮ੍ਰਿਤ ਸੰਚਾਰ ਨਹੀਂ ਗਿਣਨਾ, ਵੀ ਅੱਜ ਹੀ 184 ਦਾ ਜੀਵਨ ਬਣਿਆ ਇਸ ਲਹਿਰ ਨੇ। ਇਸ ਜੋ ਜੋ ਸੰਗਤ ਇੱਥੇ ਬੈਠੀ ਆ ਘਰ ਘਰ ਜਾ ਕੇ, ਮੈਂ ਹੁਣ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਵੀ ਵੇਖਿਆ ਆ ਸੰਗਤਾਂ ਦੇ ਦਰਸ਼ਨ ਮੈਨੂੰ ਹਰ ਘਰ 'ਚ ਹੀ ਹੋ ਜਾਂਦੇ, ਜਿੱਥੇ ਜਾਇਆ ਕਰਾਂ ਗਾਹ ਸੀ ਡੀ ਚੱਲਦੀ ਹੋਇਆ ਕਰੇ, ਆ ਜਿਹੜੇ ਇੱਥੇ ਬੈਠੇ ਆ ਸਾਰੇ ਉੱਥੇ ਵੀ ਬੈਠੇ ਸੀ। ਉੱਥੇ ਵੀ ਬੈਠੇ, ਇਹ ਪਿਆਰ ਹੈ ਸੰਗਤਾਂ ਦਾ, ਪਤਾ ਹੀ ਨਹੀਂ ਕਿੰਨਿਆਂ ਕੁ ਦਾ ਇਸ ਲਹਿਰ ਨੂੰ ਇਸ ਜੋਸ਼ ਨੂੰ ਵੇਖ ਕੇ ਜੀਵਨ ਬਣ ਜਾਂਦਾ ਕਈਆਂ ਦਾ, ਜਦੋਂ ਵੇਖਦੇ ਆ ਵੀ ਸਾਡੇ 'ਚ ਇੰਨੀ ਜਾਗਰਤੀ, ਸਾਡੇ ਸਿੱਖ ਇੰਨੇ ਇਕੱਠੇ ਹੋ ਕੇ ਬੈਠੇ ਆ, ਕਿੱਡੀ ਵੱਡੀ ਕਿਰਪਾ ਹੈ। ਇਹ ਹੁਣ ਇੱਕ ਪਿਆਰ ਦੀ ਪ੍ਰਤੱਖ ਮਿਸਾਲ ਹੈ, ਨਹੀਂ ਤੇ ਸਾਧ ਸਿੰਘ ਜੀ ਚਾਰ ਸਿੱਖ ਇਕੱਠੇ ਹੋ ਕੇ ਨਹੀਂ ਬਹਿੰਦੇ, ਐਡੀ ਵੱਡੀ ਕਿਰਪਾ। ਹੁਣ ਵੇਖੋ ਹਜ਼ਾਰਾਂ ਦੀ ਤਾਦਾਦ ਵਿੱਚ ਔਰ ਇੰਨੀ ਠੰਡ ਵਿੱਚ ਕੌਣ ਆਉਂਦਾ, ਇੰਨੀ ਠੰਡ ਵਿੱਚ ਕੌਣ ਆਉਂਦਾ। ਇਹ ਸਿਰਫ ਉਹੀ ਆਏ ਨੇ ਜਿਨ੍ਹਾਂ ਦੇ ਅੰਦਰ ਪਿਆਰ ਹੈ। ਇਹੀ ਅਰਦਾਸ ਹੈ ਮਹਾਰਾਜ, ਜਿੱਦਾਂ ਸੁਥਰੇ ਨੇ ਆਖਿਆ ਸੀ ਮਹਾਰਾਜ, ਹੋਲਾ ਮਹੱਲਾ ਜਿੱਦਾਂ ਬੜੀ ਚੜ੍ਹਦੀ ਕਲਾ ਦੇ ਨਾਲ ਹੋਲਾ ਮਨਾਇਆ ਜਾ ਰਿਹਾ, ਖਾਲਸੇ ਦਾ ਹੋਲਾ, ਲੋਕ ਹੋਲੀਆਂ ਮਨਾਉਂਦੇ ਨੇ ਤੇ ਸਾਰੇ ਬੜੇ ਬੜੇ ਸੋਹਣੇ ਕੱਪੜੇ ਕੇਸਰੀ ਦਸਤਾਰਾਂ ਤੇ ਸੁਥਰਾ ਆਇਆ ਤੇ ਮੂੰਹ ਕਾਲਾ ਕਰੀ ਫਿਰਦਾ। ਮਹਾਰਾਜ ਕਹਿੰਦੇ ਸੁਥਰਿਆ ਕੀ ਹੋ ਗਿਆ ਤੈਨੂੰ ਦੇਖ, ਪ੍ਰਭੂ ਹੱਸੇ ਤੈ ਕਾਲ, ਨਿਕਟ ਬੁਲਾਏ ਲੀਆ ਭਏ ਦਿਆਲ, ਤੈ ਕਾਹੇ ਕੀਨਾ ਜਿਹਾ ਢੰਗ ਕਾਲਾ ਕੀਆ ਆਪਣਾ ਰੰਗ। ਮਹਾਰਾਜ ਕਹਿੰਦੇ ਕਿਉਂ ਰੰਗ ਕਾਲਾ ਕਰੀ ਫਿਰਨਾ, ਉਹ ਸੁਥਰਿਆ ਕੀ ਹੋਇਆ ਤੈਨੂੰ, ਕਰ ਜੋਰ ਸੁਥਰੇ ਕੀਨੀ ਅਰਦਾਸ, ਸੰਗਤ ਲਾਲ ਸੋਹਤ ਤੁਮ ਪਾਸ। ਕਹਿੰਦਾ ਹੱਥ ਜੋੜ ਕੇ ਨਾ, ਕਰ ਜੋਰ ਸੁਥਰੇ ਕੀਨੀ ਅਰਦਾਸ। ਮਹਿਮਾ ਪ੍ਰਕਾਸ਼ ਦੇ ਕਰਤਾ ਲਿਖਦੇ ਨੇ, ਉਹ ਕਹਿੰਦੇ ਸੁਥਰੇ ਨੇ ਹੱਥ ਜੋੜ ਲਏ ਤੇ ਅਰਦਾਸ ਕੀਤੀ, ਕਹਿੰਦਾ ਸੱਚੇ ਪਾਤਸ਼ਾਹ ਆ ਕਿੰਨੀਆਂ ਸੰਗਤਾਂ ਤੁਹਾਡੇ ਕੋਲ ਬੈਠੀਆਂ, ਇਹਨਾਂ ਦੀਆਂ ਕੇਸਰੀ ਦਸਤਾਰਾਂ ਨੇ, ਭੈਣਾਂ ਦੇ ਕੇਸਰੀ ਦੁਪੱਟੇ ਨੇ, ਇਹਨਾਂ ਦੇ ਉੱਪਰ ਦੀ ਪਾਏ ਗਾਤਰੇ ਨੇ, ਖਾਲਸੇ ਦੀ ਅੱਜ ਚੜ੍ਹਦੀ ਕਲਾ ਹੋ ਰਹੀ ਹੈ, ਪਰ ਪਰਬਤ ਲੋਕਨ ਕੀ ਨਜ਼ਰ ਹੈ ਬੁਰੀ। ਜਿਹੜੇ ਪਹਾੜੀ ਲੋਕ ਨੇ, ਜਿਹੜੇ ਪਹਾੜੀ ਰਾਜੇ ਨੇ ਮਹਾਰਾਜ, ਉਹਨਾਂ ਦੀ ਨਜ਼ਰ ਬੁਰੀ ਹੈ। ਮਤ ਸੰਗਤ ਕੋ ਲਾਗੈ ਨਜ਼ਰ ਕੀ ਛੁਰੀ, ਕਿਤੇ ਇਹਨਾਂ ਨੂੰ ਮਾੜੀ ਨਜ਼ਰ ਨਾ ਲੱਗ ਜਾਏ। ਨਵਾਂ ਘਰ ਕੋ ਕਰੇ ਤਿਆਰ, ਕਾਲੀ ਹਾਂਡੀ ਧਰੇ ਦੁਆਰ। ਕੋਈ ਨਵਾਂ ਘਰ ਬਣਾਉਂਦਾ ਹੈ, ਉਹਦੇ ਉੱਤੇ ਇੱਕ ਕਾਲਾ ਘੜਾ ਮੁੱਦਾ ਮਾਰ ਦਿੰਦਾ ਹੈ, ਉਹਨੂੰ ਕਹਿੰਦੇ ਹਾਂਡੀ। ਕਿਉਂ? ਕਿਤੇ ਮੇਰੇ ਘਰ ਨੂੰ ਕਿਸੇ ਦੀ ਨਜ਼ਰ ਨਾ ਲੱਗ ਜਾਵੇ। ਮਹਾਰਾਜ ਨੂੰ ਕਹਿਣ ਲੱਗਾ ਸੁਥਰਾ, ਕਹਿੰਦਾ ਮੈਂ ਸੰਗਤ ਕੀ ਹਾਂਡੀ ਭਇਆ, ਮੈਂ ਤੇ ਹਾਂਡੀ ਬਣ ਗਿਆ ਸੰਗਤ। ਉਹ ਘੜਾ ਜਿੱਦਾਂ ਰੱਖਦੇ ਆ ਨਾ, ਮੈਂ ਆਪਣਾ ਮੂੰਹ ਕਾਲਾ ਕਰਕੇ ਹਾਂਡੀ ਬਣ ਕੇ ਆਇਆ, ਇਹਨਾਂ ਵਰਗੇ ਕੱਪੜੇ ਨੀ ਪਾ ਕੇ ਆਇਆ। ਮੈਂ ਸੰਗਤ ਕੀ ਹਾਂਡੀ ਪਿਆ, ਨਜ਼ਰ ਬੁਰੀ ਆਪਣੇ ਪਰ ਲੈ। ਇਹ ਜਿਹੜੀ ਨਜ਼ਰ ਹੈ ਨਾ, ਮੈਨੂੰ ਹੀ ਲੱਗ ਜੇ ਸਾਰੀ, ਇਹਨਾਂ ਨੂੰ ਨਾ ਕੁਛ ਹੋਵੇ, ਬਸ ਇਹ ਏਦਾਂ ਹੀ ਰਵੇ ਚੜ੍ਹਦੀ ਕਲਾ। ਆਨੰਦਪੁਰ ਦੀਆਂ ਰੌਣਕਾਂ ਏਦਾਂ ਹੀ ਰਹਿਣ। ਸੱਚੇ ਪਾਤਸ਼ਾਹ ਇਸੇ ਤਰ੍ਹਾਂ ਜੈ ਜੈਕਾਰ ਹੋਵੇ, ਜਿਹੜੀ ਨਜ਼ਰ ਲੱਗਣੀ ਹੈ ਭੈੜੀ ਨਜ਼ਰ ਉਹ ਮੈਨੂੰ ਇਕੱਲੇ ਨੂੰ ਹੀ ਲੱਗ ਜੇ। ਮਹਾਰਾਜ ਕਹਿੰਦੇ ਸੁਥਰਿਆ, ਗੁਰੂ ਘਰ ਵਿੱਚ ਨਜ਼ਰ ਬਦ ਨਜ਼ਰ ਦਾ ਕੋਈ ਅਸਰ ਨਹੀਂ, ਪਰ ਅਸੀਂ ਤੇਰੀ ਇਹ ਜੋ ਭਾਵਨਾ ਹੈ ਦਿਲ ਦੀ, ਜਿਹੜੀ ਸ਼ਰਧਾ ਭਾਵਨਾ ਹੈ ਨਾ, ਇਹਦਾ ਸਤਿਕਾਰ ਕਰਨੇ ਆ। ਸੁਥਰਿਆ ਤੂੰ ਧੰਨ ਹੈ, ਜਿਹੜਾ ਸਰਬੱਤ ਦੇ ਭਲੇ ਵਾਸਤੇ ਕਹਿੰਦਾ ਮਹਾਰਾਜ ਜੋ ਦੁੱਖ ਲੱਗਣਾ ਮੈਨੂੰ ਹੀ ਲੱਗ ਜੇ। ਸੁਥਰੇ ਦੀ ਭਾਵਨਾ ਤੇ ਹੈ, ਭਾਵੇਂ ਨਜ਼ਰ ਨਹੀਂ ਲੱਗਦੀ ਗੁਰੂ ਘਰ ਚ, ਭਾਵਨਾ ਤੇ ਹੈ। ਜਿੱਦਾਂ ਹੁਣ ਆ ਚੜ੍ਹਦੀ ਕਲਾ ਹੈ, ਖਿਮਾ ਕਰਨਾ ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਕਈ ਉਹ ਵੀ ਹੋਣਗੇ ਜਿਹੜੇ ਕਹਿੰਦੇ ਨੇ ਕਿਉਂ ਹੋ ਰਿਹਾ। ਕਈ ਕਈ ਕਹਿੰਦੇ ਕਹਾਉਂਦੇ ਸਿੱਖ ਵੀ ਹੁੰਦੇ ਆ, ਜਿੱਦਾਂ ਆਪਣੇ ਆਪ ਨੂੰ ਬੜੇ ਕਹਾਉਂਦੇ ਵੀ ਆ, ਉਹ ਵੀ ਕਹਿਣਗੇ ਕਿਉਂ ਹੋ ਰਿਹਾ ਸਮਾਗਮ। ਕਈ ਅੜਿੱਚਣਾ ਪਾਉਣ ਦੀ ਵੀ ਕੋਸ਼ਿਸ਼ ਕਰਦੇ, ਇਹੋ ਜਿਹੇ ਸਮਾਗਮਾਂ ਦੇ ਵਿੱਚ ਵੀ ਵਿਘਨ ਕਈ ਪਾਉਂਦੇ ਆ। ਮੈਂ ਵੀ ਅਰਜ਼ ਕਰਦਾ ਹੁੰਦਾ, ਜਿਹੜਾ ਇਹੋ ਜਿਹੇ ਸਮਾਗਮ ਵਿੱਚ ਕਿਤੇ ਕੋਈ ਵਿਘਨ ਪਾਉਂਦਾ ਹੈ, ਉਹਦੇ ਜੀਵਨ ਵਿੱਚ ਐਸਾ ਵਿਘਨ ਪੈਂਦਾ, ਫਿਰ ਉਹਦਾ ਇਲਾਜ ਨਹੀਂ ਕੋਈ ਕਰ ਸਕਦਾ। ਜਿੱਦਾਂ ਹੁਣ ਐਡਾ ਚੜ੍ਹਦੀ ਕਲਾ ਵਾਲਾ ਸਮਾਗਮ ਹੋਇਆ, ਹੁਣ ਇਹਨਾਂ ਨੂੰ ਪਤਾ ਪ੍ਰਬੰਧਕਾਂ ਨੇ ਕਿੱਦਾਂ ਕਿੱਦਾਂ ਉਪਰਾਲਾ ਕੀਤਾ, ਕਿੰਨੀ ਮਿਹਨਤ ਕਰਨੀ ਪੈਂਦੀ ਆ, ਕਿੰਨੀ ਘਾਲਣਾ ਘਾਲਣੀ ਪੈਂਦੀ ਆ। ਕਿਤੇ ਵੇਖਣ ਵਾਲੇ ਨੇ ਤੇ ਕਹਿ ਹੀ ਦੇਣਾ, ਆਹ ਜਿਹੜੇ ਕਾਪੀਆਂ ਦੀਆਂ ਚੱਕੀ ਫਿਰਦੇ ਨੇ ਨਾ, ਪਤਾ ਕਾਹਦੇ ਵਾਸਤੇ? ਕਿਉਂ? ਬਸ ਖਾਣ ਦਾ ਹੀ ਵਸੀਲਾ ਹੈ, ਹੋਰ ਇਹਨਾਂ ਨੇ ਕੀ ਕਰਨਾ? ਇਹ ਬਸ ਖਾਣ ਵਾਸਤੇ ਇਕੱਠੇ ਹੋਏ ਫਿਰਦੇ ਨੇ ਕਈ। ਏਦਾਂ ਪਤਾ ਹੀ ਨਹੀਂ ਕਿੰਨਾ ਕੁ ਕੁਝ ਇਹਨਾਂ ਨੂੰ ਕਹਾ ਕੇ ਇੱਥੋਂ ਤੱਕ ਇਹ ਜਿਹੜਾ ਮਾਨ ਸਰੋਵਰ, ਮਹਾਨ ਸਤ ਸੰਗਤ ਦਾ ਮਾਨ ਸਰੋਵਰ ਰਚ ਲੈਣਾ, ਉਹ ਟਰਾਲੀਆਂ 'ਚ ਆਏ ਤੇ ਬੈਠੇ ਤੇ ਬਹਿ ਕੇ ਸੁਣਿਆ ਤੇ ਘਰ ਚਲੇ ਗਏ। ਇਹ ਪੁੱਛੋ ਉਹਨਾਂ ਨੂੰ ਜਿਹੜੇ ਇਹ ਸਮਾਗਮ ਰਚਦੇ ਨੇ, ਔਰ ਕਿੱਥੋਂ ਤੱਕ ਮਿਹਨਤਾਂ ਕਰਨੀਆਂ ਪੈਂਦੀਆਂ ਨੇ, ਘਾਲਣਾ ਘਾਲਣੀਆਂ ਪੈਂਦੀਆਂ। ਏਡੇ ਏਡੇ ਸਮਾਗਮ ਐਵੇਂ ਨਹੀਂ ਹੋ ਜਾਂਦੇ, ਸਤਿਗੁਰਾਂ ਦੀ ਰਹਿਮਤ ਨਾਲ ਹੋਵੇ ਗੱਲ ਫਿਰ ਬਣਦੀ। ਸਤਿਗੁਰਾਂ ਦੀ ਬਖਸ਼ਿਸ਼ ਨਾਲ ਕੰਮ ਕਰਦੀ ਹੈ, ਗੁਰੂ ਨਾਨਕ ਖੁਦ ਨਾਲ ਕੰਮ ਕਰਦਾ ਤਾਂ ਕਿਤੇ ਜਾ ਕੇ ਐਡੇ ਐਡੇ ਵੱਡੇ ਸਮਾਗਮ ਨੇਪਰੇ ਚੜ੍ਹਦੇ, ਨਹੀਂ ਤੇ ਕਿਤੇ ਸੌਖਾ ਹੀ ਪਿਆ। ਸਤਿਸੰਗ ਜੀ, ਸਿੱਖਾਂ ਦੀ ਚੜ੍ਹਦੀ ਕਲਾ ਬਰਦਾਸ਼ਤ ਕਦੇ ਕੀਤੀ ਕਦੇ ਕਿਸੇ ਨੇ? ਮੈਂ ਹੈਰਾਨ ਹਾਂ, ਐਡੇ ਐਡੇ ਵੱਡੇ ਸਮਾਗਮ ਮੈਂ 2-3 ਸਾਲਾਂ ਤੋਂ ਵੇਖਦਾ, ਜਿੱਥੇ ਜਾਓ ਲੱਖਾਂ ਦਾ ਇਕੱਠ, ਹਜ਼ਾਰਾਂ ਲੱਖਾਂ ਦਾ ਇਕੱਠ ਸੰਗਤਾਂ ਦਾ ਵੇਖਿਆ। ਸਤਿਗੁਰੂ ਹੀ ਕਿਰਪਾ ਕਰਕੇ ਗਾਂ ਤੋਰੀ ਜਾਂਦੇ ਨੇ, ਨਹੀਂ ਤੇ ਕਿਤੇ ਇਹ ਬਰਦਾਸ਼ਤ ਕਰਨਾ ਸੌਖਾ ਪਿਆ? ਸ਼ੁਕਰ ਹੈ ਮਹਾਰਾਜ ਦੀ ਕਿਰਪਾ, ਇੰਨੇ ਇਕੱਠੇ ਬੈਠੇ ਹਾਂ। ਸੁਥਰੇ ਵਾਲੀ ਭਾਵਨਾ ਸਾਡੀ ਸਭ ਦੀ ਹੋਣੀ ਚਾਹੀਦੀ। ਉਹ ਜਿਹੜੇ ਮਾੜੀ ਦੇ ਕਰਨ ਵਾਲੇ ਨੇ ਭਾਵੇਂ ਉਹ ਆਪ ਮਰ ਜਾਂਦੇ ਆ, ਮਾੜੀ ਦੇ ਕਰਨ ਵਾਲਾ ਜਿਹੜਾ ਹੈ ਭਾਵੇਂ ਆਪ ਮਰਦਾ ਹੈ, ਪਰ ਫਿਰ ਵੀ ਸਾਧ ਇਹ ਭਾਵਨਾ ਜਦੋਂ ਅਸੀਂ ਸਾਰੇ ਬਣਾ ਲਾਂਗੇ ਨਾ, ਸਾਡੇ ਪੰਥ ਦੀ ਚੜ੍ਹਦੀ ਕਲਾ ਫਿਰ ਹੋਣੀ। ਸਿੱਖ ਨੂੰ ਸਿੱਖ ਨਾ ਮਾਰੇ ਤੇ ਸਿੱਖ ਕਦੇ ਵੀ ਨਾ ਹਾਰੇ। ਸਿੱਖ ਨੂੰ ਮਾਰਨ ਵਾਲਾ ਕੌਣ ਹੈ? ਸਿੱਖ ਕੌਮ ਨੂੰ ਖਤਮ ਕਰਨ ਵਾਲਾ ਜੰਮਿਆ ਹੀ ਕਿਹੜਾ ਜੇ ਸਿੱਖ ਨੂੰ ਸਿੱਖ ਨਾ ਮਾਰੇ? ਇਹ ਅਸੀਂ ਮਰਦੇ ਹੀ ਉਦੋਂ ਹਾਂ ਜਦੋਂ ਅਸੀਂ ਆਪ ਸਾਡੇ ਜੀ ਗਦਾਰ ਪੈਦਾ ਹੋ ਜਾਂਦੇ ਨੇ। ਕੌਣ ਸੀ ਹਰਿਮੰਦਰ ਸਾਹਿਬ 84 ਵੇਲੇ ਢਾ ਦਿੰਦਾ ਜੇ ਸਾਡੇ ਗਦਾਰ ਨਾ ਬਣਦੇ? ਕੌਣ ਸੀ ਜਿਹੜਾ ਹੁਣ ਬੇਅਦਬੀਆਂ ਮਹਾਰਾਜ ਦੀਆਂ ਹੋਈਆਂ ਨੇ ਜਗ੍ਹਾ ਜਗ੍ਹਾ ਦੇ ਉੱਤੇ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਆ, ਕੌਣ ਬੇਅਦਬੀ ਕਰ ਸਕਦਾ ਜੇ ਸਾਡੇ ਸੇਖੀ ਵਿੱਚ ਗਦਾਰ ਨਾ ਹੋਣ? ਕੌਣ ਕਰਜੂ ਬੇਅਦਬੀ? ਇਹ ਸਾਡੀਆਂ ਘਾਟਾਂ ਨੇ, ਕਿਤੇ ਨਾ ਕਿਤੇ ਸਾਡੇ 'ਚ ਘਾਟ ਹੈ ਪਿਆਰਿਓ। ਉਹ ਹੋਰਾਂ ਦੀ ਗੱਲ ਛੱਡੋ, ਬਸ ਸਾਰਾ ਸਿੱਖ ਜਿੰਨਾ ਵੀ ਸਾਰੇ ਬੈਠੇ ਆ, ਜਦੋਂ ਸਾਡੀ ਸਾਰਿਆਂ ਦੀ ਇਹ ਸੁਥਰੇ ਵਾਲੀ ਭਾਵਨਾ ਬਣ ਜਾਏਗੀ ਨਾ, ਗੱਲ ਫੇਰ ਬਣੇਗੀ। ਸਾਰੇ ਮਨੋ ਕਵਾਂਗੇ ਜਦੋਂ ਕਿਤੇ ਨਜ਼ਰ ਨਾ ਕਿਸੇ ਦੀ ਲੱਗ ਜਾਵੇ, ਗੁਰੂ ਜੀ ਤੇਰੇ ਖਾਲਸੇ ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਵਾ। ਜਦੋਂ ਆਪਣੇ ਘਰਾਂ ਤੋਂ ਪ੍ਰਚਾਰ ਆਰੰਭ ਕਰ ਦਿਓਗੇ, ਗੱਲ ਫੇਰ ਬਣੋ। ਹੁਣ ਕਈ ਹੁਣ ਜਿਹੜੇ ਘਰਾਂ ਦੇ ਵਿੱਚ ਬੈਠੇ ਆ, ਜਿਹੜੇ ਲੋਕ ਬਾਬਿਆਂ ਨੂੰ ਗਾਲਾਂ ਹੀ ਕੱਢਦੇ, ਦੱਸੋ ਹੁਣ ਅਸੀਂ ਉਹਨਾਂ ਨੂੰ ਕਿੱਦਾਂ ਸਮਝਾਈਏ ਜਿਹੜੇ ਗੁਰਦੁਆਰੇ ਆਉਂਦੇ ਹੀ ਨਹੀਂ? ਜਿਹੜੇ ਹੁਣ ਇੱਥੇ ਆਏ ਨੇ ਉਹਨਾਂ ਨੂੰ ਤੇ ਕੁਝ ਉਹਨਾਂ ਦੇ ਦਿਮਾਗ 'ਚ ਤੇ ਪੈ ਜੂ ਗੱਲ, ਤੇ ਜਿਹੜੇ ਆਉਂਦੇ ਹੀ ਨਹੀਂ ਉਹਨਾਂ ਦਾ ਕੀ ਕਰੀਏ? ਉਹ ਗੱਲ ਤਾਂ ਬਣੇਗੀ ਜੇ ਤੁਸੀਂ ਆਪੋ ਆਪਣੇ ਘਰਾਂ ਤੋਂ ਪ੍ਰਚਾਰ ਸ਼ੁਰੂ ਕਰੋਗੇ। ਜੇ ਸਾਰੇ ਜਣੇ ਆਪਣੇ ਉਦਮ ਕਰਨਗੇ, ਆਪਣੀ ਡਿਊਟੀ ਨੂੰ ਡਿਊਟੀ ਸਮਝਣਗੇ ਕਿ ਸਾਡਾ ਸਭ ਦਾ ਫਰਜ਼ ਬਣਦਾ, ਅਸੀਂ ਸਾਰੇ ਪ੍ਰਚਾਰ ਕਰੀਏ, ਅਸੀਂ ਕਿਵੇਂ ਨਾ ਕਿਵੇਂ ਯਤਨ ਕਰੀਏ, ਜੋੜੀਏ ਕਿਸੇ ਨਾ ਕਿਸੇ ਨੂੰ, ਤੇ ਜੋੜਨ ਵਰਗਾ ਪੁੰਨ ਨਹੀਂ ਤੋੜਨ ਵਰਗਾ ਪਾਪ। ਭਾਵੇਂ ਮਾਂ ਨੇ ਜੋੜਿਆ, ਸਤਿਕਾਰ ਮਾਂ ਨੂੰ ਮਿਲਿਆ। ਭਾਵੇਂ ਇਤਿਹਾਸ ਪੜ੍ਹੋ, ਜੇ ਪਿਤਾ ਨੇ ਜੋੜਿਆ ਤੇ ਸਤਿਕਾਰ ਪਿਤਾ ਨੂੰ ਮਿਲਿਆ, ਜੇ ਭਰਾ ਨੂੰ ਜੋੜਿਆ ਤੇ ਸਤਿਕਾਰ ਭਰਾ ਨੇ ਜੋੜਿਆ ਭਰਾ ਨੂੰ ਸਤਿਕਾਰ ਮਿਲਿਆ, ਜੇ ਕਿਸੇ ਨੇ ਭਾਈ ਪੁਰਾਣੇ ਵਰਗੇ ਨੇ ਲੱਖੂ ਨੂੰ ਜੋੜਿਆ ਤੇ ਪੁਰਾਣੇ ਨੂੰ ਵੀ ਸਤਿਕਾਰ ਮਿਲਿਆ, ਜੇ ਭਾਈ ਸਿੰਹੇ ਵਰਗਿਆਂ ਨੇ ਭਾਈ ਲਹਿਣਾ ਜੀ ਨੂੰ ਜੋੜਿਆ ਤੇ ਭਾਈ ਸਿੰਹੇ ਨੂੰ ਵੀ ਸਤਿਕਾਰ ਮਿਲਿਆ, ਜੇ ਬਾਬਾ ਅਮਰਦਾਸ ਜੀ ਨੂੰ ਬੀਬੀ ਅਮਰੋ ਨੇ ਜੋੜਿਆ ਤੇ ਬੀਬੀ ਅਮਰੋ ਨੂੰ ਵੀ ਸਤਿਕਾਰ ਮਿਲਿਆ। ਇਸੇ ਤਰ੍ਹਾਂ ਜੇ ਸਾਧ ਸੰਗਤ ਜੀ ਅਸੀਂ ਵੀ ਕਿਸੇ ਨੂੰ ਟੁੱਟੇ ਹੋਏ ਨੂੰ ਗੁਰੂ ਨਾਲ ਜੋੜ ਦਿਆਂਗੇ, ਸਾਨੂੰ ਵੀ ਸਤਿਕਾਰ ਮਿਲੇਗਾ, ਸਾਨੂੰ ਵੀ ਗੁਰੂ ਘਰ ਵਿੱਚੋਂ ਸਤਿਕਾਰ ਮਿਲੇਗਾ। ਜੋੜ ਦੇਣਾ ਕਿਸੇ ਨੂੰ ਬੜਾ ਵੱਡਾ ਪੁੰਨ ਹੈ, ਕਿਸੇ ਟੁੱਟੇ ਨੂੰ ਸ਼ਬਦ ਨਾਲ ਬਾਣੀ ਨਾਲ ਜੋੜ ਦਿਓ। ਬਾਬੇ ਫਰੀਦ ਦੀ ਮਾਂ ਨੇ ਆਖਿਆ ਸੀ, ਪੁੱਤਰਾ ਤੇਰੀ ਭਗਤੀ ਪੂਰੀ ਨਹੀਂ ਹੋਈ, ਲੋ ਅੱਜ ਤੇ ਕੁਛ ਵੀ ਨੀ ਗੱਲ, ਅੱਜ ਤੇ ਕੁਛ ਵੀ ਨੀ। ਵੇਖੋ ਬਾਬੇ ਫਰੀਦ ਦਾ ਜੀਵਨ ਪੜ੍ਹ ਕੇ, ਜਿਨ੍ਹਾਂ ਦੀ ਬਾਣੀ ਪੜ੍ਹਨੇ ਆ ਸਾਡੇ ਵਾਸਤੇ ਇੱਕ ਗਾਡੀ ਰਾਹ ਹੈ। ਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਐਵੇਂ ਇਹਨਾਂ ਫਕੀਰਾਂ ਨੂੰ ਸਤਿਕਾਰ ਐਵੇਂ ਨੀ ਮਿਲ ਗਿਆ। ਘਾਲਣਾ ਵੇਖੋ ਕਿੱਡੀ ਵੱਡੀ ਹੈ, ਕਾਂ ਆ ਕੇ ਮਾਸ ਲੋਚਦਾ ਹੈ। ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਹੁਣ ਸਾਰਾ ਮਾਸ ਖਾਂਦਾ ਖਾਂਦਾ ਕਾਂ ਨੇ ਮਾਸ ਖਾ ਰਿਹਾ, ਪੈਰਾਂ ਦੇ ਉੱਤੋਂ ਮਾਸ ਖਾਧਾ, ਤਲੀਆਂ ਦੇ ਵਿੱਚੋਂ ਮਾਸ ਚੂੰਡ ਲਿਆ, ਔਰ ਗਾਂ ਵਾਧਾ 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 ਅੱਖਾਂ ਤੱਕ ਆ ਗਿਆ। ਕਾਂ ਨੂੰ ਬਾਬੇ ਫਰੀਦ ਨੇ ਨੀ ਰੋਕਿਆ, ਕਹਿੰਦੇ ਖਾਈ ਚੱਲ, ਆਪਣੀ ਮੌਜ ਵਿੱਚ ਉਦਾਂ ਹੀ ਮਸਤੀ ਚ ਪਏ ਨੇ। ਕਾਂ ਠੁੰਗੇ ਮਾਰਦਾ ਦੁੱਖ ਭਾਵੇਂ ਲੱਗਦਾ, ਪਰ ਕੋਈ ਗੱਲ ਨੀ, ਕਾਂ ਮਾਸ ਖਾਈ ਜਾਂਦਾ, ਰੋਕਿਆ ਨੀ ਬਾਬਾ ਫਰੀਦ ਜੀ ਨੇ। ਚੱਲਦਿਆਂ ਚੱਲਦਿਆਂ ਕਾਂ ਕਹਿੰਦੇ ਅੱਖਾਂ ਤੱਕ ਆ ਗਿਆ। ਜਦੋਂ ਕਾਂ ਲੱਗਿਆ ਅੱਖ ਵਿੱਚ ਮਾਰਨ, ਤੇ ਬਾਬਾ ਫਰੀਦ ਜੀ ਨੇ ਉਦੋਂ ਫਿਰ ਰੋਕਿਆ, ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਮਾਸ ਉਹ ਸਾਰਾ ਮਾਸ ਖਾ ਲਿਆ, ਪਰ ਮੇਰੀ ਗੱਲ ਸੁਣ ਲੈ, ਇਹ ਦੋਏ ਨੈਨੋ ਮਤ ਛੂਹੋ ਫਿਰ ਦੇਖਣ ਕੀ
ਆਸ।
ਆਸ ਉਹ ਕਾਵਾਂ ਮੇਰੇ ਅੱਖਾਂ ਨਾ, ਮੇਰੀਆਂ ਅੱਖਾਂ ਨੂੰ ਨਾ ਛੇੜੀ, ਕਿਉਂ ਮੈਨੂੰ ਆਪਣੇ ਪਿਆਰੇ ਦੇ ਮਿਲਣ ਦੀ ਆਸ, ਮੇਰੇ ਮਨ ਦੀ ਇੱਛਾ ਕਦੇ ਨਾ ਕਦੇ ਉਹ ਮੈਨੂੰ ਮਿਲ ਜਾਏਗਾ। ਉਹ ਜੇ ਤੂੰ ਮੇਰੀਆਂ ਅੱਖਾਂ ਖਾ ਗਿਆ, ਤੇ ਮੇਰਾ ਰੱਬ, ਮੇਰਾ ਅਕਾਲ ਪੁਰਖ ਕਹਿ ਲਓ, ਮੇਰਾ ਭਗਵਾਨ, ਮੇਰਾ ਖੁਦਾ, ਮੇਰਾ ਮੁਰਸ਼ਦ ਜਦੋਂ ਮੇਰੀਆਂ ਅੱਖਾਂ ਦੇ ਸਾਹਮਣੇ ਆਏਗਾ, ਉਹ ਕਾਵਾਂ ਜੇ ਤੂੰ ਮੇਰੀਆਂ ਅੱਖਾਂ ਖਾ ਗਿਆ, ਤੇ ਮੈਂ ਆਪਣੇ ਪਿਆਰੇ ਪ੍ਰੀਤਮ ਦੇ ਦਰਸ਼ਨ ਕਿੱਦਾਂ ਕਰੂੰਗਾ। ਜੋ ਜੀ ਕਰਦਾ ਖਾ ਲੈ, ਮਾਸ ਖਾ ਲੈ ਜਿੰਨਾ ਮਰਜ਼ੀ, ਪਰ ਐ ਕਾਵਾਂ ਅੱਖਾਂ ਨਾ ਖਾਈ। ਆਸ ਵੇ ਕਾਗਾ, ਧੰਨ ਸੰਤ ਮਹਾਰਾਜ ਰਾੜਾ ਸਾਹਿਬ ਵਾਲੇ ਪੜਿਆ ਕਰਦੇ ਸੀ, ਮੈਨੂੰ ਪਿਆਰੇ ਦੇ ਮਿਲਣ ਦੀ ਆਸ ਵੇ ਕਾਗਾ, ਪਰ ਮੇਰੀਆਂ ਅੱਖਾਂ ਛੱਡ ਦੇ। ਧੰਨ ਵੇਖੋ ਅੱਖਾਂ ਕਾਹਦੇ ਵਾਸਤੇ ਬਚਾ ਕੇ ਰੱਖੀਆਂ ਨੇ, ਅਸੀਂ ਅੱਖਾਂ ਕਾਹਦੇ ਵਾਸਤੇ ਨੇ। ਅੱਖੀ ਵੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ, ਅਸੀਂ ਤੇ ਰੰਗ ਤਮਾਸ਼ੇ ਵੇਖਦੇ ਹਾਂ ਦੁਨੀਆਂ ਦੇ, ਅਸੀਂ ਤੇ ਪਤਾ ਨੀ ਇਹਨਾਂ ਅੱਖਾਂ ਨਾਲ ਕਿੰਨੀਆਂ ਕੁ ਗਾਉਣ ਵਾਲੀਆਂ ਵੇਖਣੀਆਂ ਨੇ, ਅਸੀਂ ਤੇ ਪਤਾ ਨੀ ਇਹਨਾਂ ਅੱਖਾਂ ਨਾਲ ਕਿੰਨਾ ਕੁ ਟੀਵੀ ਵੇਖਣਾ ਹੈ, ਅਸੀਂ ਤੇ ਇਹਨਾਂ ਅੱਖਾਂ ਨਾਲ ਪਤਾ ਨੀ ਕਿੰਨਾ ਕੁ ਸੰਸਾਰ ਵੇਖਣਾ ਹੈ। ਰੱਬ ਦੇ ਪਿਆਰੇ ਕਹਿੰਦੇ ਨੇ ਇਹ ਅੱਖਾਂ ਮਿਲੀਆਂ ਨੇ, ਇਹਦੇ ਨਾਲ ਵੱਧ ਤੋਂ ਵੱਧ ਸੰਗਤਾਂ ਦੇ ਦਰਸ਼ਨ ਕਰ ਲਓ। ਪਿਆਰਿਓ, ਜਿਹੜੀਆਂ ਅੱਖਾਂ ਰੋਜ਼ ਸੰਗਤ ਦੇ ਦਰਸ਼ਨ ਕਰਦੀਆਂ ਨੇ, ਜਿਹੜੀਆਂ ਅੱਖਾਂ ਰੋਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਦੀਆਂ ਨੇ, ਜਿਹੜੀਆਂ ਅੱਖਾਂ ਰੋਜ਼ ਸ਼ਬਦ ਦੇ ਬਾਣੀ ਦੇ ਦਰਸ਼ਨ ਕਰਦੀਆਂ ਨੇ, ਉਹਨਾਂ ਅੱਖਾਂ ਵਿੱਚ ਬਰਕਤ ਪੈ ਜਾਂਦੀ ਹੈ। ਉਹ ਕੋਈ ਗੁਰਸਿੱਖ ਹੋਵੇ ਜਿਹੜਾ ਰੋਜ਼ ਸੰਗਤ ਦੇ ਦਰਸ਼ਨ ਕਰਦਾ ਹੋਵੇ, ਰੋਜ਼ ਬਾਣੀ ਦੇ ਦਰਸ਼ਨ ਕਰਦਾ ਹੋਵੇ, ਉਹ ਰੋਜ਼ ਗੁਰੂ ਸਾਹਿਬ ਦੇ ਦਰਸ਼ਨ ਕਰਦਾ ਹੋਵੇ, ਕਿਤੇ ਮਿਹਰ ਦੀ ਨਜ਼ਰ ਨਾਲ ਤੱਕ ਲਵੇ ਨਾ, ਤੱਕ ਲਵੇ ਉਹ ਤਾਂ ਵੀ ਜੀਵਨ ਬਣਾ ਦਿੰਦਾ, ਉਹਦੀਆਂ ਅੱਖਾਂ ਵਿੱਚ ਇਹ ਪਾਵਰ ਹੁੰਦੀ ਹੈ। ਜਿਹੜਾ ਰੋਜ਼ ਬਾਣੀ ਦੇ ਦਰਸ਼ਨ ਕਰਦਾ, ਜਿਹੜੀਆਂ ਅੱਖਾਂ ਰੋਜ਼ ਸੰਗਤ ਦੇ ਦਰਸ਼ਨ ਕਰਦੀਆਂ ਨੇ, ਜਿਹੜਾ ਰੋਜ਼ ਪੈਰਾਂ ਨਾਲ ਚੱਲ ਕੇ ਗੁਰਦੁਆਰੇ ਜਾਂਦਾ ਹੈ, ਜਿਹੜਾ ਰੋਜ਼ ਪੈਰਾਂ ਨਾਲ ਚੱਲ ਕੇ ਸਤ ਸੰਗਤ ਵਿੱਚ ਜਾਂਦਾ ਹੈ, ਸਾਧ ਸੰਗਤ ਜੀ ਉਹਨਾਂ ਚਰਨਾਂ 'ਚ ਬਰਕਤਾਂ ਹੁੰਦੀਆਂ ਨੇ। ਜਿਹੜੇ ਹੱਥ ਰੋਜ਼ ਸੇਵਾ ਕਰਦੇ ਨੇ, ਭਾਂਡੇ ਮਾਂਜਦੇ ਨੇ, ਜੋੜੇ ਝਾੜਦੇ ਨੇ, ਉਹਨਾਂ ਉਹਨਾਂ ਹੱਥਾਂ ਦੇ ਵਿੱਚ ਬਰਕਤ ਹੁੰਦੀ ਹੈ, ਉਹਨਾਂ ਹੱਥਾਂ 'ਚ ਬਰਕਤ। ਸਾਧ ਸੰਗਤ ਜੀ ਉਹ ਹੱਥਾਂ ਦੇ ਨਾਲ ਕਿਧਰੇ ਜੰਗਲ ਵਿੱਚ ਮੰਗਲ ਲਾਇਆ, ਜਿੱਦਾਂ ਹੁਣ ਮਸਤਵਾਣਾ ਸਾਹਿਬ ਮਹਾਂਪੁਰਖਾਂ ਨੇ ਨੀਂਹ ਰੱਖੀ ਤੇ ਜੰਗਲ 'ਚ ਮੰਗਲ ਲੱਗ ਗਏ, ਰਾੜਾ ਸਾਹਿਬ ਜੰਗਲ 'ਚ ਨੀਂਹ ਰੱਖੀ ਤੇ ਮੰਗਲ ਲੱਗ ਗਏ, ਤੇ ਕਈ ਉਹ ਵੀ ਹੁੰਦੇ ਨੇ ਜਿਹੜੇ ਰੱਖ ਤੇ ਜਾਂਦੇ ਹੈ ਨੀਂਹ ਤੇ ਪੁਲ ਬੰਨਾ ਤੇ ਦੂਰ ਦੀ ਗੱਲ, ਉਹ ਨੀਂਹ ਪੱਥਰ ਵੀ ਨਹੀਂ ਦੇਖਦਾ ਵੀ ਕਿੱਧਰ ਨੂੰ ਗਿਆ। ਇਹੋ ਜਿਹੇ ਵੀ ਹੁੰਦੇ ਆ, ਕਿਉਂਕਿ ਉਹਨਾਂ ਦੇ ਹੱਥਾਂ ਵਿੱਚ ਬਰਕਤ ਨਹੀਂ ਹੁੰਦੀ। ਜਿਹੜੇ ਹੱਥਾਂ ਵਿੱਚ ਬਰਕਤ ਨਹੀਂ ਉਹ ਜਿੰਨੀ ਮਰਜ਼ੀ ਕਮਾਈ ਕਰ ਲੈਣ ਪੂਰੀ ਨਹੀਂ ਪੈਂਦੀ, ਤੇ ਜਿਹੜੇ ਹੱਥਾਂ ਵਿੱਚ ਬਰਕਤ ਹੈ, ਜਿਹੜੇ ਹੱਥ ਸੇਵਾ ਕਰਦੇ ਨੇ, ਭਾਂਡੇ ਮਾਂਜਦੇ ਨੇ, ਥੋੜ੍ਹੀ ਕਮਾਈ ਵੀ ਕਰ ਲੈਣ, ਉਹਦੇ 'ਚ ਵੀ ਬਰਕਤ ਪੈ ਜਾਂਦੀ, ਕਿਰਪਾ ਹੋ ਜਾਂਦੀ ਸਤਿਗੁਰਾਂ ਦੀ। ਤੇ ਬਾਬਾ ਫਰੀਦ ਜੀ ਨੇ ਘਾਲਣਾ ਘਾਲੀ, ਉਹ ਕਹਿੰਦੇ ਅੱਖਾਂ ਨਾ ਅੱਖਾਂ ਛੱਡਦੇ ਬਸ ਮੇਰੀਆਂ, ਕਹਿੰਦੇ ਇੱਕ ਲੱਤ ਦੇ ਭਾਰ ਖੜ ਕੇ ਬੰਦਗੀ ਕਰਦੇ ਨੇ ਬਾਬਾ ਫਰੀਦ ਜੀ। ਇੱਕ ਲੁਹਾਰ ਆਇਆ, ਉਹਨੇ ਵੇਖਿਆ ਵੀ ਆ ਸਾਹਮਣੇ ਮਿੱਟੀ ਚੜ ਗਈ ਸਰੀਰ ਦੇ ਉੱਤੇ, ਜਿੱਦਾਂ ਸਿਉਂਕ ਜੰਮ ਜਾਂਦੀ ਹੈ ਨਾ, ਮਿੱਟੀ ਜੰਮੀ ਹੋਈ ਆ, ਪਤਾ ਹੀ ਨਹੀਂ ਲੱਗਦਾ। ਉਹਨੇ ਸੋਚਿਆ ਦਰਖਤੀ ਹੈ, ਕੋਈ ਮੋਢੀ ਖੜਾ। ਤੇ ਉਹਨੇ ਆ ਕੇ ਸਾਧ ਸੰਗਤ ਜੀ, ਕਿਸੇ ਲੁਹਾਰ ਨੇ ਦਸਤਾ ਮਾਰਿਆ, ਪੁੱਠਾ ਪਾਸਾ ਜੋ ਹੈ ਪਿਛਲਾ ਪਾਸਾ ਉਹਦਾ ਕੁਹਾੜੇ ਦਾ, ਤੇ ਜਦੋਂ ਬਾਬੇ ਫਰੀਦ ਨੇ ਵੇਖਿਆ ਉਹ ਮਿੱਟੀ ਝੜੀ ਉੱਤੋਂ, ਨੇਤਰ ਖੁੱਲੇ, ਸਮਾਧੀ ਖੁੱਲੀ, ਇਹ ਕੀ ਕਰਨਾ ਬਾਈ, ਕੰਧ ਕੁਹਾੜਾ ਸਿਰ ਘੜਾ ਬਣ ਕੇ ਸਰ ਲੁਹਾਰ। ਕੋਈ ਗੱਲ ਸੁਣ ਲੁਹਾਰਾ, ਤੂੰ ਕਰਨਾ ਕੀ ਹੈ, ਤੂੰ ਆ ਹੱਥ ਵਿੱਚ ਚੱਕੀ ਫਿਰਦਾ ਕੁਹਾੜਾ, ਪਰ ਫਰੀਦਾ ਮੈਂ ਲੋੜੀ ਸਹੁ ਆਪਣਾ, ਤੂੰ ਲੋੜ ਹੈ ਅੰਗਿਆਰ। ਉਹ ਕਹਿੰਦੇ ਤੂੰ ਆ ਸਰੀਰ ਤੋਂ ਕੀ ਆ ਅੰਗਿਆਰ ਲੋੜਦਾ, ਤੈਨੂੰ ਅੰਗਿਆਰ ਚਾਹੀਦੇ ਨੇ, ਤੈਨੂੰ ਇਹ ਆ ਵੀ ਮੈਂ ਲੱਕਾਂ ਨੂੰ ਸਾੜ ਕੇ ਤੇ ਮੈਂ ਕੋਲੇ ਬਣਾਵਾਂ। ਉਹ ਤੂੰ ਜਿੱਦਾਂ ਤੈਨੂੰ ਆਸ ਹੈ ਨਾ ਕਿ ਮੈਂ ਲੱਕੜੀ ਕੱਟ ਕੇ ਤੇ ਇਹਦੇ ਕੋਲੇ ਬਣਾਵਾਂ ਤੇ ਮੈਂ ਵੇਚਾਂ, ਮੇਰੇ ਬੱਚਿਆਂ ਦਾ ਪਰਿਵਾਰ ਜਿਹੜਾ ਹੈ ਪਰਿਵਾਰ ਮੇਰਾ ਪਲ ਜਾਵੇ, ਉਹਨਾਂ ਵਾਸਤੇ ਕੁਝ ਨਾ ਕੁਝ, ਉਹਨਾਂ ਦੇ ਮੂੰਹ 'ਚ ਪਾਉਣ ਵਾਸਤੇ ਉਹਨਾਂ ਦੀ ਖੁਰਾਕ ਬਣ ਜਾਵੇ ਕੁਛ ਨਾ ਕੁਛ। ਉਹ ਜਿੱਦਾਂ ਤੈਨੂੰ ਆਸ ਹੈ ਅੰਗਿਆਰਾਂ ਦੀ, ਮੈਨੂੰ ਆਸ ਹੈ ਮੇਰੇ ਪਿਆਰੇ ਦੇ ਮਿਲਣ ਦੀ। ਫਰੀਦਾ ਹਾਂ ਲੋੜੀ ਸਹੁ ਆਪਣਾ, ਤੂੰ ਲੋੜ ਹੈ ਅੰਗਿਆਰ, ਮੈਂ ਆਪਣੇ ਸਹੁ ਨੂੰ ਲੋੜ ਰਿਹਾ, ਆਪਣੇ ਪਿਆਰੇ ਨੂੰ ਲੋੜ ਰਿਹਾ। ਬਾਬਾ ਫਰੀਦ ਜੀ ਦੀ ਧਨ ਕਮਾਈ ਘਾਲਣਾ ਘਾਲਦਿਆਂ ਘਾਲਦਿਆਂ ਕਿੱਥੋਂ ਤੱਕ ਅਵਸਥਾ ਚਲੀ ਗਈ। ਇੱਕ ਦਿਨ ਆਪਣੀ ਮੌਜ ਵਿੱਚ ਬੈਠੇ ਨੇ, ਚਿੜੀਆਂ ਨੇ ਰੌਲਾ ਪਾਇਆ, ਜਦੋਂ ਚਿੜੀਆਂ ਦੇ ਚੀਕਣ ਦੀ ਆਵਾਜ਼ ਆਈ ਤੇ ਬਾਬਾ ਫਰੀਦ ਜੀ ਨੇ ਆਖਿਆ ਕਿੱਥੇ ਰੌਲਾ ਪਾਇਆ, ਮਰ ਜਾਓ ਚਿੜੀਓ, ਕਹਿੰਦੇ ਸਾਰੀਆਂ ਮਰ ਗਈਆਂ। ਬਾਬਾ ਫਰੀਦ ਜੀ ਕਹਿੰਦੇ ਬੱਲੇ ਬੱਲੇ ਇੱਡੀ ਕਮਾਈ ਮੇਰੀ, ਉਹ ਮੈਂ ਜਦੋਂ ਆਖਿਆ ਚਿੜੀਓ ਮਰ ਜਾਓ ਤੇ ਸਾਰੀਆਂ ਮਰ ਗਈਆਂ, ਕਹਿੰਦੇ ਮੇਰੇ ਤੇ ਪਾਵਰ ਹੀ ਬਹੁਤ ਹੈ। ਚਲੋ ਤਰਸ ਆਇਆ, ਕਹਿੰਦੇ ਉੱਡ ਜਾਓ, ਸਾਰੀਆਂ ਉੱਡ ਗਈਆਂ। ਕਹਿੰਦੇ ਲਓ ਜੀ ਬਸ ਹੁਣ ਰੱਬ ਪਾ ਲਿਆ, ਆਖੋ
ਸਤਿਗੁਰੂ
ਪਾ ਲਿਆ ਬਸ ਰੱਬ। ਜਦੋਂ ਕੋਈ ਬੰਦਾ ਬੰਦਗੀ ਕਰਨ ਲੱਗਦਾ ਹੈ ਉਹਦਾ ਸਤਿਕਾਰ ਬਹੁਤ ਹੁੰਦਾ, ਉਹਦੀ ਜੈ ਜੈਕਾਰ ਬਹੁਤ ਹੁੰਦੀ ਹੈ, ਉਹਦੇ ਕੋਲ ਮਾਇਆ ਬਹੁਤ ਆਉਂਦੀ ਹੈ। ਜੇ ਕੋਈ ਬੰਦਾ ਇੱਥੇ ਹੀ ਫਸ ਜੇ ਫਿਰ ਉਹ ਗਾਂਹ ਨਹੀਂ ਵੱਧ ਸਕਦਾ, ਮਾਇਆ ਬਹੁਤ ਆਉਣ ਲੱਗ ਪਈ, ਸਮਝ ਲਓ ਭਗਤੀ ਦੀ ਪਹਿਲੀ ਨਿਸ਼ਾਨੀ। ਫਿਰ ਜਦੋਂ ਸਤਿਕਾਰ ਬਹੁਤ ਹੁੰਦਾ ਆਉਣ ਵਾਲੇ ਸਮੇਂ ਬਾਰੇ ਪਤਾ ਲੱਗਣ ਲੱਗ ਜਾਂਦਾ, ਪਰ ਗੁਰਮੁਖ ਇਹਨਾਂ ਗੱਲਾਂ 'ਚ ਨਹੀਂ ਖੜਦੇ, ਉਹਨਾਂ ਨੇ ਇਹਨਾਂ ਗੱਲਾਂ ਤੋਂ ਕਿਆ ਲੈਣਾ ਹੈ, ਤੇ ਰਿਧੀਆਂ ਸਿੱਧੀਆਂ ਨੇ ਰਿੱਧ ਸਿੱਧ ਨਾਵੇ ਕੀ ਦਾਸੀ, ਉਹਨਾਂ ਨੇ ਤੇ ਗਾਂਹ ਵਧਣਾ, ਇੱਥੇ ਨਹੀਂ ਖਲੋ ਜਾਣਾ, ਉਹ ਘਾਲਣਾ ਘਾਲਦੇ ਰਹਿੰਦੇ ਨੇ ਸਾਧ ਸੰਗਤ ਜੀ। ਹੁਣ ਬਾਬਾ ਫਰੀਦ ਜੀ ਉਹ ਕਹਿੰਦੇ ਲਓ ਜੀ ਬਸ ਹੁਣ ਤੇ ਮੈਂ ਬਹੁਤ ਤਾਂ ਪਹੁੰਚ ਗਿਆ, ਬੜੀ ਕਮਾਈ ਹੋ ਗਈ, ਬੜੀ ਘਾਲਣਾ ਘਾਲੀ, ਵਾਪਸ ਮੁੜ ਆਏ। ਵਾਪਸ ਤੁਰੇ ਆਉਂਦੇ ਨੇ, ਰਸਤੇ ਦੇ ਵਿੱਚ ਪਿਆਸ ਲੱਗੀ ਪਾਣੀ ਦੀ, ਇੱਕ ਬੀਬੀ ਖੂਹ ਤੇ ਪਾਣੀ ਭਰਦੀ ਆ, ਪਾਣੀ ਭਰਦੀ ਭਰਦੀ ਬਾਬਾ ਫਰੀਦ ਜੀ ਲੰਘੇ ਜਾਂਦੇ ਆ, ਸੋਚਿਆ ਚਲੋ ਜਾਂਦੇ ਜਾਂਦੇ ਜਲ ਛੱਕ ਚਲੋ। ਬਾਬਾ ਫਰੀਦ ਜੀ ਚਲੇ ਗਏ ਉਹ ਬੀਬੀ ਦੇ ਕੋਲ, ਕਹਿੰਦੇ ਬੀਬਾ ਜਲ ਛਕਾ, ਉਹ ਕਹਿੰਦੀ ਕੋਈ ਨੀ ਪਹਿਲਾਂ ਮੈਂ ਆਪਣਾ ਕੰਮ ਕਰ ਲਾ, ਬਾਬਾ ਤੂੰ ਖੜ ਜਾ ਇੱਥੇ, ਤੈਨੂੰ ਬਾਅਦ 'ਚ ਜਲ ਛਕਾ ਦੇਣੀ। ਹੁਣ ਬਾਬਾ ਫਰੀਦ ਜੀ ਖੜੇ ਨੇ, ਉਹਨੂੰ ਪਤਾ ਵੀ ਗਾਂਹ ਪਾਣੀ ਮਿਲਣਾ ਨੀ, ਪਾਣੀ ਤੇ ਇੱਥੇ ਹੀ ਆ, ਪਿੱਛੇ ਵੀ ਬੜੀ ਦੂਰੋਂ ਥੱਕਿਆ ਆਇਆ, ਪਿਆਸ ਬਹੁਤ ਲੱਗੀ ਪਾਣੀ ਪੀਣ, ਬੀਬੀ ਪਾਣੀ ਭਰਦੀ ਆ, ਚਲੋ ਕੋਈ ਗੱਲ ਨੀ। ਉਹ ਬੀਬੀ ਪਾਣੀ ਭਰਿਆ ਕਰੇ ਧਰਤੀ ਤੇ ਰੋੜ ਦਿਆ ਕਰੇ, ਪਾਣੀ ਭਰਿਆ ਕਰੇ ਰੋੜ ਦਿਆ ਕਰੇ। ਬਾਬਾ ਫਰੀਦ ਜੀ ਕਹਿੰਦੇ ਬੀਬਾ ਪਾਣੀ ਪਿਆ, ਕਹਿੰਦੇ ਮੈਨੂੰ ਆਪਣਾ ਕੰਮ ਕਰ ਲੈਣ ਦੇ, ਕਾਲਾ ਨਾ ਪਏ। ਉਹ ਫੇਰ ਪਾਣੀ ਭਰੀ ਜਾਂਦੀ, ਫੇਰ ਰੋੜੀ ਜਾਂਦੀ। ਬਾਬਾ ਫਰੀਦ ਜੀ ਨੂੰ ਚੜਿਆ ਗੁੱਸਾ, ਕਹਿੰਦੇ ਬੀਬਾ ਉਹ ਮੈਂ ਇੰਨੇ ਚਿਰ ਦਾ ਖੜਾ, ਤੂੰ ਪਾਣੀ ਨੀ ਪਿਆਉਂਦੀ, ਆ ਥੱਲੇ ਰੋੜੀ ਜਾਂਦੀ ਪਾਣੀ, ਛੇਤੀ ਕਰ ਮੈਂ ਗਾਂਹ ਲੰਘਣਾ। ਉਸ ਸਮੇਂ ਬੀਬੀ ਕਹਿਣ ਲੱਗੀ, ਫਰੀਦਾ ਇੱਥੇ ਕੋਈ ਚਿੜੀਆਂ ਨਹੀਂ, ਜੇ ਤੇਰੇ ਕਹਿਣ ਨਾਲ ਮਰ ਜਾਣਗੀਆਂ ਤੇ ਤੇਰੇ ਕਹਿਣ ਨਾਲ ਉੱਡ ਜਾਣਗੀਆਂ, ਮੈਨੂੰ ਆਪਣਾ ਕੰਮ ਕਰਨ ਦੇ, ਤੂੰ ਖੜਾ ਰਹਿ ਇੱਥੇ ਚੁੱਪ ਕਰਕੇ। ਬਾਬਾ ਫਰੀਦ ਜੀ ਸੋਚਦੇ ਨੇ ਪਿਆਸ ਕਿੱਧਰ ਹੀ ਉੱਡ ਗਈ, ਇਹਨੂੰ ਕਿਹਨੇ ਦੱਸਤਾ ਕੋ
ਸਤਨਾਮ,
ਇਹਨੂੰ ਕਿਹਨੇ ਦੱਸਤਾ। ਹਰ ਨਾਮੋ ਮੰਤਰ ਦਰੜਾਏਂਦਾ ਕੱਟੇ ਹੋਮੈ
ਰੋਗ
ਰੋਗ। ਅਕਾਲ ਪੁਰਖ ਨੇ ਹੋਮੇ ਦਾ ਰੋਗ ਕੱਟਣਾ ਸੀ, ਵੀ ਫਰੀਦ ਨੂੰ ਮਾਨ ਹੋ ਗਿਆ, ਇਹਨੂੰ ਹੰਕਾਰ ਹੋ ਗਿਆ ਵੀ ਪਤਾ ਨੀ ਮੈਂ ਹੁਣ ਬਹੁਤ ਉੱਚਾ ਪਹੁੰਚ ਗਿਆ, ਲੈ ਮੈਂ ਬੰਦਗੀ ਕਰ ਲਈ, ਇਹਨੂੰ ਮਾਨ ਹੋ ਗਿਆ, ਮਾਨ ਕੱਢ ਦੇਣਾ ਚਾਹੀਦਾ।
ਕਾਟੇ ਦੀ ਕਾਟੇ ਹਮੇ ਦਾ ਰੋਗ
ਵਾਸਤੇ ਖੇਡ ਵਰਤਾ ਦਿੱਤੀ। ਹਰਨਾਮੋ ਮੰਤਰ ਦਰੜਾਏ ਦਾ ਕੱਟੇ ਹੋਮੇ ਰੋਗ, ਹੋਮੇ ਦਾ ਰੋਗ ਮਹਾਰਾਜ ਨੇ ਕੱਟਣਾ। ਬਾਬਾ ਫਰੀਦ ਜੀ ਉਹ ਕਹਿੰਦੇ ਬੀਬਾ ਇਹ ਦੱਸ ਵੀ ਤੈਨੂੰ ਇੰਨਾ ਗਿਆਨ ਕਿੱਦਾਂ ਹੋ ਗਿਆ। ਉਹ ਪਾਣੀ ਭਰਦੀ ਗਈ ਭਰਦੀ ਗਈ, ਕਹਿੰਦੀ ਦੱਸ ਦੀ ਨਿਬੜਿਆ ਕੰਮ ਸਾਰਾ, ਪਾਣੀ ਭਰਿਆ ਕਰੇ ਰੋੜ ਦਿਆ ਕਰੇ, ਭਰਿਆ ਕਰੇ ਰੋੜ ਦਿਆ ਕਰੇ। ਬਾਬਾ ਫਰੀਦ ਜੀ ਕਹਿੰਦੇ ਲਓ ਵੀ ਲੈ ਵੀ ਪੀ ਲੈ ਪਾਣੀ। ਬਾਬਾ ਫਰੀਦ ਜੀ ਕਹਿੰਦੇ ਪਾਣੀ ਫੇਰ ਪੀਊ, ਪਹਿਲਾਂ ਮੈਨੂੰ ਇਹ ਦੱਸ ਵੀ ਇਹ ਤੂੰ ਕਰ ਕੀ ਰਹੀ ਸੀ। ਪਹਿਲੀ ਗੱਲ ਤੇ ਇਹ ਦੱਸ ਕਿ ਪਾਣੀ ਭਰਦੀ ਸੀ ਰੋੜ ਦਿੰਦੀ ਸੀ, ਇੱਕ ਇਹ ਕੀ ਖੇਡ ਵਰਤ ਰਹੀ। ਤੇ ਦੂਜਾ ਸਵਾਲ ਮੇਰਾ ਇਹ ਹੈ ਵੀ ਤੈਨੂੰ ਇੰਨਾ ਗਿਆਨ ਕਿੱਥੋਂ ਹੋ ਗਿਆ, ਤੈਨੂੰ ਕਿੱਦਾਂ ਪਤਾ ਲੱਗ ਗਿਆ ਵੀ ਚਿੜੀਆਂ ਮਰ ਗਈਆਂ ਤੇ ਚਿੜੀਆਂ ਉੱਡ ਗਈਆਂ, ਤੈਨੂੰ ਕਿੱਦਾਂ ਪਤਾ ਲੱਗ ਗਿਆ। ਉਸ ਸਮੇਂ ਉਹ ਬੀਬੀ ਕਹਿਣ ਲੱਗੀ ਵੀ ਜਿਹੜੀ ਇਹ ਪਾਣੀ ਮੈਂ ਭਰਦੀ ਸੀ ਤੇ ਰੋੜਦੀ ਸੀ ਇਹਦਾ ਕਾਰਨ ਇਹ ਆ ਵੀ ਮੇਰੀ ਭੈਣ ਦੇ ਘਰ ਵਿੱਚ ਅੱਗ ਲੱਗ ਗਈ, ਉਹ ਸਾਰਾ ਟੱਬਰ ਬਾਹਰ ਗਿਆ ਹੋਇਆ, ਚੁੱਲ੍ਹੇ ਚੱਗ ਸੀ ਉਹ ਹਵਾ ਨਾਲ ਉੱਡ ਕੇ ਉਹਨਾਂ ਦੀ ਛੱਪਰੀ ਨੂੰ ਲੱਗ ਗਈ ਅੱਗ, ਉਹ ਮੈਂ ਅੱਗ ਬੁਝਾ ਰਹੀ ਸੀ, ਇੱਥੇ ਪਾਣੀ ਪਾਉਂਦੀ ਸੀ ਉੱਥੇ ਪਹੁੰਚਦਾ ਸੀ। ਅੱਛਾ ਅੱਛਾ ਇਹ ਦੱਸ ਵੀ ਤੈਨੂੰ ਇੰਨਾ ਗਿਆਨ ਕਿੱਦਾਂ ਹੋ ਗਿਆ, ਤੈਨੂੰ ਕਿੱਦਾਂ ਪਤਾ ਲੱਗ ਗਿਆ ਵੀ ਚਿੜੀਆਂ ਮਰੀਆਂ ਵੀ ਸੀ ਤੇ ਚਿੜੀਆਂ ਉੱਡੀਆਂ ਵੀ ਸੀ। ਉਹ ਕਹਿਣ ਲੱਗੀ ਬੀਬੀ ਇਹ ਗਿਆਨ ਮੈਨੂੰ ਮੇਰੀ ਪਤੀ ਦੀ ਸੇਵਾ ਕਰਕੇ, ਪਤੀ ਵਰਤਾ ਧਰਮ ਨਿਭਾਉਣ ਕਰਕੇ ਮਿਲਿਆ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਜਿਹੜੀ ਪਤੀ ਵਰਤਾ ਇਸਤਰੀ ਹੈ ਨਾ, ਪਤੀ ਵਰਤਾ ਇਸਤਰੀ ਜੇ ਉਵੇਂ ਜਿਵੇਂ ਆਪਣਾ ਸਾਰਾ ਜੀਵਨ ਪਤੀ ਵਰਤਾ ਧਰਮ ਵਿੱਚ ਕਾਇਮ ਹੋ ਕੇ ਲੰਘਾ ਦੇਵੇ, ਬੜੀ ਵੱਡੀ ਗੱਲ ਹੈ। ਭਾਈ ਗੁਰਦਾਸ ਜੀ ਕਹਿੰਦੇ ਜੈਸੇ ਪਤੀ ਵਰਤਾ ਪਰ ਪੁਰਖ ਹੈ ਨਾ ਦੇਖਿਓ ਚਾਹੇ ਪੂਰਨ ਪਤੀਵਰਤਾ ਕਹਿ ਪਤ ਹੀ ਕਹਿ ਧਿਆਨ ਹੈ। ਪਤੀਵਰਤਾ ਜਿਹੜੀ ਇਸਤਰੀ ਹੈ ਨਾ ਉਹਦੀ ਇੱਕ ਨਿਸ਼ਾਨੀ, ਕਹਿੰਦੇ ਆਪਣੇ ਪਤੀ ਤੋਂ ਬਿਨਾਂ ਪਰਾਏ ਪੁਰਖ ਵੱਲ ਵੇਖਣਾ ਵੀ ਪਸੰਦ ਨਹੀਂ ਕਰਦੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਦੇ ਨਹੀਂ ਕਹੂ ਵੀ ਇਹ ਬੜਾ ਵਧੀਆ ਬਾਈ, ਜੈਦੀ ਦਸਤਾਰ ਸੋਹਣੀ ਬੰਨੀ ਹੋਈ ਹੈ, ਨਹੀਂ ਕਦੇ ਵੀ ਨਹੀਂ। ਪਰ ਪੁਰਖ ਹੈ ਨਾ ਦੇਖਿਓ ਚਾਹੇ ਪੂਰਨ ਪਤੀ ਵਰਤਾ, ਜਿਹੜੀ ਇਸਤਰੀ ਹੋਊਗੀ ਉਹ ਆਪਣੇ ਪਤੀ ਤੋਂ ਬਿਨਾਂ ਕਿਸੇ ਦੂਜੇ ਨੂੰ ਵੇਖਣਾ ਵੀ ਪਸੰਦ ਨਹੀਂ ਕਰਦੀ, ਉਹ ਹੈ ਸੀ ਅਸਲੀ ਪਤੀ ਵਰਤਾ। ਜੈਸੇ ਪਤੀ ਵਰਤਾ ਪਰ ਪੁਰਖ ਹੈ ਨਾ ਦੇਖਿਓ ਚਾਹੇ ਪਰਾਏ ਪੁਰਖ ਵੱਲ ਵੇਖਣਾ ਵੀ ਪਸੰਦ ਨਹੀਂ ਕਰਦੀ, ਪੂਰਨ ਪਤੀ ਵਰਤਾ ਕਹਿ ਪਤ ਹੀ ਕਹਿ ਧਿਆਨ ਹੈ। ਉਹਦਾ ਧਿਆਨ ਸਦਾ ਆਪਣੇ ਪਤੀ 'ਚ ਹੀ ਰਹਿੰਦਾ। ਚਲੋ ਗਾਂਹ ਪੜ੍ਹ ਲਓ ਸਾਰਾ ਹੀ, ਭਾਈ ਸਾਹਿਬ ਦੂਜਾ ਪ੍ਰਮਾਣ ਦਿੰਦੇ ਨੇ, ਗੱਲ ਸਾਡੀ ਆਉਣੀ ਸਾਡੇ 'ਤੇ ਮੁਕਾਈ ਉਹਨਾਂ ਨੇ। ਜਿਵੇਂ ਪਤੀ ਵਰਤਾ ਇਸਤਰੀ ਦਾ ਧਿਆਨ ਸਦਾ ਆਪਣੇ ਪਤੀ 'ਚ ਰਹਿੰਦਾ ਨਾ, ਦੁਨੀਆ ਹੀ ਤੁਰੀ ਫਿਰਦੀ ਉਹਨੇ ਦੁਨੀਆ ਤੋਂ ਕੀ ਲੈਣਾ। ਗੁਰਸਿੱਖ ਦਾ ਧਿਆਨ ਵੀ ਗੁਰੂ ਵੱਲ ਹੀ ਰਹਿੰਦਾ, ਬਾਣੀ ਵੱਲ, ਸ਼ਬਦ ਵੱਲ, ਧਨ ਦਸ਼ਮੇਸ਼ ਪਿਤਾ ਵੱਲ। ਦੁਨੀਆ ਹੀ ਤੁਰੀ ਫਿਰਦੀ ਹੈ, ਗੁਰੂ ਤੇ ਘਰ ਘਰ ਬਣੇ ਫਿਰਦੇ, ਉਹਨੇ ਹੋਰ ਕਿਸੇ ਤੋਂ ਕਿਆ ਲੈਣਾ।
ਸਤਨਾਮ,
ਉਹਨੇ ਘਰ ਘਰ ਹੋਏ ਪਏਗੇ, ਰਾਮਾ ਬੜੇ ਨੇ, ਉਹਨੇ ਹੋਰ ਕਿਸੇ ਤੋਂ ਕਿਆ ਲੈਣਾ, ਉਹਦਾ ਧਿਆਨ ਕਿੱਥੇ ਰਹੂ। ਜਿਵੇਂ ਪਤੀ ਵਰਤਾ ਦਾ ਧਿਆਨ ਪਤੀ ਜੀ ਹੈ ਨਾ, ਇਸੇ ਤਰ੍ਹਾਂ ਜਿਹੜਾ ਪੂਰਨ ਗੁਰਸਿੱਖ ਹੈ ਉਹਦਾ ਧਿਆਨ ਸਦਾ ਆਪਣੇ ਗੁਰੂ ਜੀ, ਉਹਦਾ ਧਿਆਨ ਹੀ ਨਹੀਂ ਜਾਂਦਾ ਕਿਸੇ ਪਾਸੇ। ਦੂਜਾ ਪ੍ਰਮਾਣ ਸੁਣੋ, ਸਰ ਸਰਤਾ ਸਮੁੰਦਰ ਚਾਤਰ ਨਾ ਚਾਹੈ ਕਾਹੂ ਆਸ ਘਨ ਬੂੰਦ, ਪ੍ਰਿਯ ਪ੍ਰਿਯ ਗੁਣ ਗਿਆਨ ਹੈ। ਕਹਿੰਦੇ ਚਾਤਰਕ ਨੂੰ ਕਿਸੇ ਨੇ ਆਖਿਆ, ਓਏ ਕਿਉਂ ਪਿਆਸਾ ਮਰਨਾ ਪਿਆ, ਓਏ ਤੂੰ ਪਾਣੀ ਪੀ ਲਾ, ਵੇਖ ਲਾ ਸਮੁੰਦਰ ਕਿੱਡਾ ਵੱਡਾ ਹੈ, ਨਹਿਰਾਂ ਚੱਲਦੀਆਂ ਨੇ, ਨਦੀਆਂ ਚੱਲਦੀਆਂ, ਪੀ ਲਾ ਪਾਣੀ। ਉਹ ਕਹਿੰਦਾ ਮੈਂ ਮਰ ਜੂ, ਪਿਆਸਾ ਮਰ ਜੂ, ਪਰ ਮੈਂ ਇਹਨਾਂ ਦਾ ਪਾਣੀ ਨਹੀਂ ਪੀਣਾ, ਮੇਰੀ ਆਸ ਘਨ ਬੂੰਦ। ਆਕਾਸ਼ ਵਿੱਚ ਬੱਦਲ ਆਉਣਗੇ, ਬਾਰਿਸ਼ ਹੋਏਗੀ, ਤੇ ਮੈਂ ਪਾਣੀ ਫੇਰ ਪੀਣਾ, ਮੈਂ ਇਹ ਵਗਦੇ ਨੇ ਨਾਲੇ ਵਗੀ ਜਾਣ, ਵਗਦੀਆਂ ਨੇ ਨਹਿਰਾਂ ਵਗੀ ਜਾਣ, ਸਮੁੰਦਰ ਵਿੱਚ ਕਿੰਨਾ ਪਾਣੀ ਹੈ। ਚਾਤਰਕ ਨਹੀਂ ਕਦੇ ਪੀਂਦਾ, ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਸੁਣ ਲਓ ਪ੍ਰਮਾਣ, ਡੇਰੇ ਜਿੰਨੇ ਮਰਜ਼ੀ ਬਣ ਜਾਣ, ਜਗ੍ਹਾ ਜਗ੍ਹਾ ਤੇ ਦੁਨੀਆ ਦੁਨੀਆ ਫਿਰੇ, ਟਰਾਲੀਆਂ ਭਰ ਭਰ ਜਾਈ ਜਾਣ, ਬੈਨਰ ਲਾਈ ਜਾਣ, ਝੰਡੀਆਂ ਲਾਈ ਜਾਣ, ਉਹਨਾਂ ਨੇ ਕਿਸੇ ਤੋਂ ਕੀ ਲੈਣਾ। ਜਿਨ੍ਹਾਂ ਦੀ ਪ੍ਰੀਤੀ ਗੁਰੂ ਨਾਲ ਜੁੜੀ ਹੋਈ ਆ, ਉਹ ਕਹਿੰਦੇ ਜਿੱਥੇ ਜਾਂਦਾ ਜਿਹੜਾ ਮਰਜ਼ੀ ਜਾਵੇ, ਮੈਂ ਨੀ ਕਿਤੇ ਜਾਣਾ, ਮੇਰੀ ਪ੍ਰੀਤੀ ਗੁਰੂ ਨਾਲ ਆ, ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਉਣਗੇ ਮੈਂ ਤੇ ਉੱਥੇ ਹੀ ਜਾਣਾ। ਖੁ ਸਤਨਾਮ
ਸ੍ਰੀ ਵਾਹਿਗੁਰੂ।
ਉਹ ਕਹਿੰਦਾ ਬੱਦਲ ਆਉਣਗੇ ਤੇ ਪਾਣੀ ਫਿਰ ਪੀਣਾ, ਮੀਂਹ ਪਏਗਾ ਤੇ ਪਾਣੀ ਫਿਰ ਪੀਣਾ। ਚਾਤਰਕ ਕਹਿੰਦਾ ਮੀਂਹ ਪਏਗਾ ਤੇ ਜਲ ਫਿਰ ਛਕਣਾ ਹੈ। ਇਸੇ ਤਰ੍ਹਾਂ ਗੁਰੂ ਦੇ ਪਿਆਰੇ ਕਹਿੰਦੇ ਆ, ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਉਣਗੇ ਉੱਥੇ ਜਾ ਕੇ ਮੈਂ ਨਾਮ ਦਾ ਰਸ ਲੈਣਾ, ਜਿੱਥੇ ਮੇਰੇ ਮਹਾਰਾਜ ਨਹੀਂ ਜਾ ਰਹੇ ਮੈਂ ਉੱਥੇ ਆਪ ਕੇ ਕੀ ਲੈਣ ਜਾਣਾ, ਮੈਂ ਕੀ ਕਰਨ ਜਾਣਾ। ਜਿੱਥੇ ਮੇਰੇ ਸਤਿਗੁਰੂ ਹੀ ਨਹੀਂ ਉੱਥੇ ਮੈਂ ਕੀ ਲੈਣ ਜਾਣਾ, ਜਿੱਥੇ ਮੇਰਾ ਗੁਰੂ ਹੀ ਨਹੀਂ ਜਾ ਰਿਹਾ ਮੈਂ ਕੀ ਕਰਨ ਜਾਣਾ, ਜਿੱਥੇ ਸਾਧ ਸੰਗਤ ਜੀ ਪਿਓ ਜਿਹਦੀ ਪਿਓ ਨਾਲ ਨਾ ਬਣੇ, ਜਿੱਥੇ ਪਿਓ ਨਹੀਂ ਜਾਂਦਾ ਪੁੱਤ ਚੱਲਿਆ ਜਾਏ ਉਹਨੂੰ ਕੀ ਕਹੋਗੇ, ਉਹ ਕਪੋਤੀ ਆ। ਫਿਰ ਜਿੱਥੇ ਬਾਪੂ ਜਾਂਦਾ ਨੀ, ਪੁੱਤ ਕਹਿੰਦਾ ਮੈਂ ਜਾਊ, ਬਾਪੂ ਤੇ ਜਾ ਨਹੀਂ ਰਿਹਾ, ਪੁੱਤ ਕਵੇ ਮੈਂ ਤੇ ਜਾਣਾ ਹੈ। ਜਿੱਥੇ ਸਾਡਾ ਗੁਰੂ ਜਾ ਨਹੀਂ ਰਿਹਾ, ਸਿੱਖ ਕਵੇ ਮੈਂ ਜਾਣਾ, ਫਿਰ ਉਹਨੂੰ ਸਿੱਖ ਕਹੋਗੇ, ਉਹ ਸਿੱਖ ਕਾਹਦਾ ਹੋਇਆ। ਜਿੱਥੇ ਪਿਓ ਨਹੀਂ ਜਾ ਰਿਹਾ, ਜਿਹੜੇ ਪਿਓ ਨੂੰ ਨਹੀਂ ਸੱਦਦੇ ਪੁੱਤ ਚੱਲਿਆ ਜੋ ਕਿੱਦਾਂ ਗੱਲ ਬਣੂ। ਜਿੱਥੇ ਸਾਡੇ ਸਤਿਗੁਰੂ ਨਹੀਂ ਜਾ ਰਹੇ, ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਹੀਂ ਜਾ ਰਹੇ, ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਨਹੀਂ, ਉੱਥੇ ਗੁਰਸਿੱਖ ਨੇ ਧੱਕੇ ਖਾਣ ਜਾਣਾ। ਉਹ ਕਿਆ ਲੈਣ ਜਾਊ, ਤਿੰਨ ਚੀਜ਼ਾਂ ਮਿਲ ਗਈਆਂ, ਧੂੜ ਧੁੱਪ ਤੇ ਧੱਕੇ, ਹੋਰ ਕੁਛ ਨਹੀਂ ਮਿਲਣਾ। ਖੁਸਤਨਾ ਗੁਰਸਿੱਖ ਕੀ ਕਹਿੰਦਾ ਹੈ, ਜਿੱਥੇ ਮੇਰੇ ਮਹਾਰਾਜ ਜੀ ਜਾਣਗੇ ਮੈਂ ਉੱਥੇ ਹੀ ਜਾਣਾ ਹੈ, ਮੈਂ ਕੀ ਲੈਣਾ ਕਿਸੇ ਤੋਂ। ਸਰ ਸਰਤਾ ਸਮੁੰਦਰ ਚਾਹ ਤਰਕ ਨਾ ਚਾਹੇ ਕਾਹੂ ਆਸ ਘਨ ਬੂੰਦ, ਪ੍ਰਿਯ ਪ੍ਰਿਯ ਗੁਣ ਗਿਆਨ ਹੈ। ਦਿਨ ਕਰ ਔਰ ਭੋਰ ਚਾਹਤ ਨਹੀਂ ਚਕੋਰ, ਮਨ ਬਚ ਕਰਮ ਹਿਮ ਕਰ ਪ੍ਰਿਯ ਪ੍ਰਾਨ ਹੈ। ਕਿੰਨਾ ਸੁੰਦਰ ਪ੍ਰਮਾਣ ਹੈ। ਚਕੋਰ ਨੂੰ ਕਿਸੇ ਨੇ ਆਖਿਆ, ਚਕੋਰ ਨੂੰ ਉਹ ਕਹਿੰਦੇ ਤੂੰ ਆ ਸੂਰਜ ਨਾਲ ਪ੍ਰੀਤੀ ਪਾਲਾ, ਚੰਦਰਮਾ ਛੋਟਾ ਤੇ ਸੂਰਜ ਕਿੱਡਾ ਵੱਡਾ। ਚੰਦਰਮਾ ਤੋਂ ਸੂਰਜ ਤੋਂ ਚੰਦਰਮਾ ਰੋਸ਼ਨੀ ਉਧਾਰੀ ਲੈਂਦਾ, ਚੰਦਰਮਾ ਉਧਾਰੀ ਰੋਸ਼ਨੀ ਸੂਰਜ ਤੋਂ ਲੈਂਦਾ ਹੈ, ਤੇ ਤੂੰ ਸੂਰਜ ਨਾਲ ਹੀ ਪ੍ਰੀਤੀ ਪਾ ਲੈ। ਚਕੋਰ ਕਹਿੰਦੀ ਮੈਂ ਕੀ ਲੈਣਾ, ਭਾਵੇਂ ਸੂਰਜ ਵੱਡਾ ਹੈ, ਭਾਵੇਂ ਸੂਰਜ ਦਾ ਆਕਾਰ ਵੱਡਾ ਹੈ, ਮੈਂ ਸੂਰਜ ਤੋਂ ਕੀ ਲੈਣਾ, ਮੇਰੀ ਪ੍ਰੀਤੀ ਤੇ ਚੰਦਰਮਾ ਨਾਲ ਹੀ ਹੈ, ਚੜ੍ਹਦਾ ਰਹੇ ਸੂਰਜ ਇਹੋ ਜਿਹੇ, ਭਾਵੇਂ ਹਜ਼ਾਰਾਂ ਚੜ੍ਹ ਜਾਣਾ। ਕੋ ਸਤਨਾਮ। ਦਿਨ ਕਰ ਕਹਿੰਦੇ ਨੇ ਸੂਰਜ ਨੂੰ, ਦਿਨ ਕਰ ਔਰ ਭੋਰ ਚਾਹਤ ਨਹੀਂ ਚਕੋਰ, ਉਹਨੂੰ ਨੀ ਲੋੜ। ਮਨ ਬਚ ਕਰਮ ਹਿਮ ਕਰ, ਹਿਮ ਕਰ ਕਹਿੰਦੇ ਨੇ ਚੰਦਰਮਾ ਨੂੰ, ਪ੍ਰਿਯ ਪ੍ਰਾਨ ਹੈ ਉਹਦੇ, ਪ੍ਰਾਣਾਂ ਦਾ ਆਧਾਰਾ ਉਹਦੇ, ਆਸਰਾ ਉਹਦਾ ਉਹਤੇ ਇੱਕ ਚੰਦਰਮਾ ਹੈ। ਤੈਸੇ ਗੁਰ ਸਿੱਖ ਆਨ ਦੇਵ ਸੇਵ ਰਹਿਤ ਪੈ, ਸਹਿਜ ਸੁਭਾਵ ਨਾ ਅਵਗਿਆ ਅਭਿਮਾਨ ਹੈ। ਕਹਿੰਦੇ ਜਿਹੜਾ ਗੁਰਸਿੱਖ ਹੈ ਉਹ ਵੀ ਆਪਣੇ ਆਨੰਦ ਵਿੱਚ ਰਹਿੰਦਾ, ਆਪਣੇ ਗੁਰੂ ਤੋਂ ਬਿਨਾਂ ਦਰ ਦਰ ਦੇ ਉੱਤੇ ਸਿਰ ਨਹੀਂ ਝੁਕਾਉਂਦਾ, ਸਤਿਕਾਰ ਸਭ ਦਾ ਕਰਦਾ, ਹੰਕਾਰ ਵਿੱਚ ਆ ਕੇ ਕਿਸੇ ਦਾ ਨਿਰਾਦਰ ਵੀ ਨਹੀਂ ਕਰਦਾ। ਇਹ ਵੀ ਗੱਲ ਨਾਲ, ਇਹ ਨਹੀਂ ਕਿ ਕੋਈ ਹੈ ਹੀ ਨਹੀਂ, ਜਾਂ ਕਈ ਕਈ ਕਰਦੇ ਵੀ ਆ, ਖਿਮਾ ਕਰਨਾ, ਕਈ ਗੁਰਸਿੱਖਾਂ ਨੂੰ ਮੈਂ ਵੇਖਦਾ ਜਿਹੜੇ ਕਹਿਣਗੇ ਕ੍ਰਿਸ਼ਨ ਕੀ ਹੋਇਆ, राम जी की ने असी नहीं मानते नहीं प्यारे हो यह गल नहीं गुरसिख ने किसी की अवग्या किसी धर्म की निखेधी नहीं करनी पखंड की निखेधी की जा सकती पखंड नूं पखंड कहा जा सकता पर यह नहीं असी कह सकते कि राम जी नहीं होए जां कृष्ण जी की कमाई सी नहीं बाणी ने मन्या सतजुग तैं माणियो छल्यो बल बावन पायो त्रेते तैं माणियो राम रघुवंश कहायो द्वापर कृष्ण मरार कंस कृतार्थ कियो उगर सैन को राज अपह भगत है जन दियो कलयुग प्रमाण नानक गुर अंगद अमर कहायो श्री गुरु राज अब चल अटल आदि पुरख फरमाए हंकार भी नहीं करते लो हम ध्यान दो बाबा फरीद जी अपने आनंद पुछते ने यह गल की बनी कहते मैं पति वरता धर्म नवाया मेरे पति ने मंगिया पानी मैं जदों जल लैके आई आंदियां नूं सौ गया सारी रात मैं खड़ी रही सराहणे पानी लैके सारी रात दिन चढ़िया मेरे पति नूं जाग आई उन्हें वेख्या तू इत्थे खड़ी है जे मैं क्या जी तुसी रात पानी आख्या पानी मैं पानी लैके खड़ी रही सारी रात हो गई मैं क्या उठाउणा भी नहीं जागोगे पानी मंगोगे की पता मैनू पानी देण लग्या देर ही ना लग जे मैं खड़ी रही कहिंदे ओह इन्ने खुश होए पति दी सेवा करन ते पति वरता इस्त्री धर्म नभाउण ते आ मैनू माण सत्कार मिलिया आ ब्रह्म ज्ञान की दात मैनू अपनी पति की सेवा चो मिली आखो सतनाम
श्री वाहिगुरु
बाबा फरीद जी कहिंदे ले मैं ते उंजी माण करी फिरदा मैं भी माण करी फिरदा इत्थे इन्निया इन्निया कमाइया मैं इन्नी बंदगी करके मेरे तो हुणी मान मड़ चिड़ियां मर गईयां ते मैं कहला मेरे कहण वाली चिड़ियां मर गईयां मेरे कहण वाली चिड़ियां उड़ गईयां फिर बाबा फरीद जी नूं ज्ञान होया कि पति दी सेवा भाव के मुरशद दी सेवा जिन्ना चिर नहीं ना करदे उन्ना चिर गल नहीं बननी चलो पता हौली हौली लग्या भी जिन्नी मर्जी मना कर लै बंदगी भावे तू घालना घाल लै जल धारे कर लै धूणियां ताप लै पुठा लटक लै जिन्ना चिर गुरु धारण नहीं करता उन्ना चिर तेरी सेवा प्रवान नहीं होती फिर बाबा फरीद जी अजमेर गए हुण गुरु धारण किया उत्थे एक खवाजा एक इन्हां ने अपना मुरशद बनाया गुरु लभ्या शाह बिना पतनी ते गुरु बिना
गातनी
गातनी गुरु बिना गत नहीं होनी भावे कोई बंदा जिन्ना मर्जी जप तप करी जाए जिन्ना मर्जी नितनेम करी जाए पैसा नोट ओहो जी हुंदा जे मोहर ही ना होवे ओह किस काम दा जिन्ना चिर गुरु की मोहर ही नहीं लगी उन्ना चिर गल नहीं बनी साडी भी कीमत नहीं पैनी साध संगत जी जप तप कोई जिन्ना मर्जी करी जाए नितनेम जिन्ना मर्जी करी जाए जिन्ना चिर गुरु वाला नहीं बनिया उन्ना चिर गल नहीं बनी बाबा फरीद जी ने फिर गुरु वाला बन के सेवा आरंभ दी अपने मुरशद की सेवा फिर 12 साल लाए 36 साल जंगलां च फिरे ते 12 साल फिर अपने मुरशद की सेवा की 36 सालां च कुछ नहीं पल्ले पिया पर हुण 12 साल जदों अपने मुरशद की कीती ना सेवा डट के 12 साल सेवा करदियां करदियां नूं हो गए ते बाबा फरीद जी दे मुरशद वेखदे कहिंदे वेखीए ते सही परख के फरीद पहुंचिया कित्थे क तक ये दिन रात घालना ते घालदा परख के वेखीए बाबे फरीद की ड्यूटी सी भी रोज सवेरे इशनान कराउणा नितनेम च नागा ना पवे अपने मुरशद का रोज इशनान कराउणा बाबा फरीद जी रोज जल लिया के गर्म करके जल ते अपने मुरशद का इशनान कराउंदे ने बड़ा झक्खड़ आया बड़ी बड़ा मीह आया इन्हां दा जिहड़ा मुरशद है उन्हें कहता भी डेरे दे विच अग बिल्कुल नहीं चाहीदी सब बंद कर दिओ बिल्कुल अग बुझाती पानी पाता चुल्हे अग बुझ गई सारी सवेर हुई बहुत झक्खड़ चलता है बहुत बारिश हो रही है बाबा फरीद जी उठे अग नेड़े तेड़े है नहीं कि तुरिया जाता नहीं फिर बाबा फरीद जी कहते हुण की करिए फरीदा गलीए चिकड़
दूर
घर नाल प्यारे ने हो चला तो भिज कंबली रहा तो टुटा ने हो बाबा फरीद जी कहिंदे ने कि हुण करिए ते की करिए गलियां दे विच चिकड़ है रस्ते दे विच चिकड़ है ते जे चलांगा कंबली भिजदी आ कपड़े भिज जाणगे पर अपने प्यारे नाल नेहो भी बड़ा मोह भी बड़ा की करिए फरीदा गलीए चिकड़ दूर घर नाल प्यारे नेहो ਸਾਡੇ ਅੰਦਰ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਚਿੱਕੜ ਹੈ, ਉਹਦਾ ਘਰ ਬੜੀ ਦੂਰ ਹੈ, ਪਰ ਜੇ ਉਹਨੂੰ ਮਿਲਣਾ ਫਿਰ ਤੇ ਚੱਲਣਾ ਹੀ ਪੈਣਾ, ਸਭ ਕੁਝ ਲਤਾੜਦਿਆਂ ਹੋਇਆਂ ਤੁਰਨਾ ਹੀ ਪੈਣਾ। ਬਾਬਾ ਫਰੀਦ ਜੀ ਵਾਲਾ ਨਤੀਜਾ ਫਰੀਦਾ, ਭਿੱਜੋ ਸਿੱਜੋ
ਕੰਬਲੀ,
ਅੱਲਾਹ ਵਰਸੈ ਜਾਏ ਮਿਲਾਂ ਤਿਨਾ ਸੱਜਣਾ ਟੁੱਟੈ ਨਾਹੀਂ ਨੇਹੋ। ਉਹ ਕਹਿੰਦੇ ਮੇਰਾ ਨਿਤਨੇਮ ਨਾ ਟੁੱਟ ਜਾ, ਭਾਵੇਂ ਕੋਈ ਗੱਲ ਨਹੀਂ, ਭੇਜਦੀ ਹੈ ਕੰਬਲੀ ਬਿਸ਼ੱਕ ਭੇਜ ਜੇ। ਇਹੀ ਆਖਿਆ ਸੀ ਨਾ, ਮੇਰੀ ਟੁੱਟੇ ਨਾ ਪ੍ਰੀਤੀ ਪਿਆਰੇ ਨਾਲੋਂ ਤੇ ਕੰਬਲੀ ਬਿਸ਼ੱਕ ਭੇਜ। ਜੋ ਮਰਜ਼ੀ ਹੋ ਜੇ ਮੇਰੀ ਪ੍ਰੀਤੀ ਨਾ ਟੁੱਟੇ, ਮੈਂ ਜਾਣਾ ਹੀ ਜਾਣਾ, ਕੰਬਲੀ ਭਾਵੇਂ ਭਿੱਜ ਜਾਏ, ਕੱਪੜੇ ਭਾਵੇਂ ਗਿੱਲੇ ਹੋ ਜਾਣ, ਪਰ ਮੇਰਾ ਨਿਤਨੇਮ ਨਾ ਟੁੱਟੇ। ਧਿਆਨ ਦੇਣਾ ਪਿਆਰਿਓ, ਸਾਡੀ ਵੀ ਇਹ ਭਾਵਨਾ ਚਾਹੀਦੀ ਹੈ, ਜਿੱਦਾਂ ਹੁਣ ਆ ਪਿਆਰ ਹੀ ਆ ਸੰਗਤਾਂ ਦਾ, ਇੰਨੀ ਠੰਡ ਦੇ ਵਿੱਚ ਬੈਠੇ ਹੋ, ਇੱਦਾਂ ਹੀ ਹੋਵੇ ਪਿਆਰ। ਆ ਬਾਬਾ ਗੁਰਦੇਵ ਸਿੰਘ ਜੀ, ਗਿਆਨੀ ਗੁਰਦੇਵ ਸਿੰਘ ਜੀ, ਬਡਰੁੱਖਾਂ ਵਾਲੇ ਬਾਬਾ ਜੀ ਬੈਠੇ ਨੇ ਸਾਧ ਸੰਗਤ ਜੀ, ਮੈਂ ਖੁਦ ਇਹਨਾਂ ਨੂੰ ਵੇਖਿਆ ਹੈ ਕਿ ਭਾਵੇਂ ਮੀਂਹ ਜਾਏ ਭਾਵੇਂ ਹਨੇਰੀ ਜਾਏ, ਭਾਵੇਂ ਮੀਂਹ ਜਾਏ ਭਾਵੇਂ ਹਨੇਰੀ ਜਾਏ, ਭਾਵੇਂ ਝੱਖੜ ਆਏ ਭਾਵੇਂ ਜੋ ਮਰਜ਼ੀ ਹੋ ਜਾਵੇ। ਆ ਹੁਣ ਵੀ ਸੰਗਤਾਂ ਨੇ ਕਿਹਾ, ਬੇਨਤੀ ਕੀਤੀ, ਕਹਿੰਦੇ ਬਾਬਾ ਜੀ ਦਰਦ ਹੁੰਦਾ, ਆਪਰੇਸ਼ਨ ਹੋਇਆ, ਹੁਣ ਤੇ ਕਿਰਪਾ ਕਰ ਦਿਓ। ਮਹਾਂਪੁਰਖਾਂ ਦੀ ਬਹੁਤ ਖੁਸ਼ੀ ਲੈ ਲਈ, ਬਡਰੁੱਖਾਂ ਨਗਰ ਤੋਂ ਹਰ ਰੋਜ਼ ਆਸਾ ਜੀ ਦੀ ਵਾਰ ਵਿੱਚ ਮਸਤਵਾਣਾ ਸਾਹਿਬ ਪਹੁੰਚਣਾ ਹੀ ਪਹੁੰਚਣਾ ਹੈ। ਆਖੋ ਸਤਨਾਮ, ਨਿਤਨੇਮ ਹੈ ਸਾਧ ਸੰਗਤ ਜੀ। ਬਾਬਾ ਅਤਰ ਸਿੰਘ ਮਹਾਂਪੁਰਖਾਂ ਦੇ ਪਿਆਰ ਵਿੱਚ ਕਿ ਭਾਵੇਂ ਮੈਂ ਕਹਿੰਦੇ ਹੋ, ਮੈਂ ਬਾਬਾ ਜੀ ਨੂੰ ਪੁੱਛਿਆ, ਮੈਂ ਬਾਬਾ ਜੀ ਤੁਹਾਡਾ ਇੰਨਾ ਪਿਆਰ ਚਲੋ ਕਿੱਦਾਂ ਪੈ ਗਿਆ, ਸੰਤ ਮਹਾਰਾਜ ਦੇ ਦਰਸ਼ਨ ਤੇ ਕੀਤੇ ਨਹੀਂ ਤੁਸੀਂ, ਪਰ ਫਿਰ ਵੀ ਵੇਖੋ ਪਿਆਰ ਦੀ ਗੱਲ ਹੈ। ਬਡਰੁੱਖਾਂ ਤੋਂ ਭਾਵੇਂ 2-2.5-3 ਕਿਲੋਮੀਟਰ ਮਸਤਵਾਣਾ ਸਾਹਿਬ ਦੀ ਧਰਤੀ ਪੈਂਦੀ ਆ, ਪਰ ਮੀਂਹ ਹਨੇਰੀ ਵਿੱਚ ਜਾਣਾ ਹੀ ਜਾਣਾ, ਭਾਵੇਂ ਗਰਮੀ ਹੋਵੇ ਭਾਵੇਂ ਸਰਦੀ ਹੋਵੇ, ਪੋਹ ਦੀ ਸਰਦੀ ਪੈਂਦੀ ਭਾਵੇਂ, ਪਰ ਆਪਣਾ ਨਿਤਨੇਮ ਨਹੀਂ ਛੱਡਣਾ। ਤੇ ਜੇ ਨਿਤਨੇਮ ਨਹੀਂ ਛੱਡਿਆ ਤੇ ਮਹਾਂਪੁਰਖਾਂ ਤੇ ਕਿਰਪਾ ਕਿੰਨੀ ਕੀਤੀ ਉਹਨਾਂ ਨੇ, ਅੱਜ ਦੇਸ਼ਾਂ ਕੀ ਵਿਦੇਸ਼ਾਂ ਦੇ ਵਿੱਚ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਵੀ ਸਾਧ ਸੰਗਤ ਜੀ ਬਾਣੀ ਦਾ ਸ਼ਬਦ ਦਾ ਢੰਡੋਰਾ ਦੇ ਕੇ ਆਏ ਨੇ। ਇਹ ਕਿਉਂ? ਜਿਹੜਾ ਇੱਕ ਨੇਮ ਬਣਾ ਲਵੇ ਕੋਈ, ਨੇਮ ਤੋਂ ਬਾਅਦ ਪ੍ਰੇਮ ਬਣਦਾ, ਤੇ ਜਦੋਂ ਪ੍ਰੇਮ ਬਣ ਗਿਆ, ਜਿਨ ਪ੍ਰੇਮ ਕੀਓ
ਤਿਨ ਹੀ
ਪ੍ਰਾਪਤ ਆਇਓ, ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਪਾ ਲਿਆ। ਕੋਈ ਨੇਮ ਤੇ ਹੋਵੇ ਸਾਡਾ, ਕੋਈ ਸਾਡਾ ਪਰਣ ਤੇ ਹੋਵੇ, ਕੋਈ ਨੇਮ ਬਣਾ ਲਈਏ ਜਿੱਥੇ ਇੱਕ ਜਗ੍ਹਾ ਮਨ ਖੜੇ ਤੇ ਸਹੀ। ਸਾਧ ਸੰਗਤ ਜੀ ਸਾਰੀ ਜ਼ਿੰਦਗੀ ਘਾਲਣਾ ਘਾਲੀ ਬਾਬਾ ਫਰੀਦ ਜੀ ਨੇ, ਤੇ ਅੱਜ ਕਹਿੰਦੇ ਭਿੱਜਦੀ ਆ ਕੰਬਲੀ ਭਿੱਜ ਜਾਵੇ, ਜੋ ਮਰਜ਼ੀ ਹੋ ਜਾਵੇ, ਮੇਰਾ ਨੇਮ ਨਹੀਂ ਟੁੱਟਣਾ ਚਾਹੀਦਾ। ਬਾਬਾ ਫਰੀਦ ਜੀ ਫਿਰ ਅੱਗ ਲੈਣ ਵਾਸਤੇ ਤੁਰੇ ਨੇ, ਜਗ੍ਹਾ ਜਗ੍ਹਾ ਤੇ ਵੇਖਿਆ ਅੱਗ ਕਿਤੇ ਮਿਲੀ ਨਾ, ਸਾਹਮਣੇ ਵੇਸ਼ਵਾ ਦਾ ਚਵਾਰਾ ਹੈ, ਉੱਤੇ ਅੱਗ ਬਲਦੀ ਹੈ। ਬਾਬਾ ਫਰੀਦ ਜੀ ਚਲੇ ਗਏ ਚਵਾਰੇ ਵਿੱਚ, ਵੇਸ਼ਵਾ ਨੂੰ ਕਹਿੰਦੇ ਅੱਗ ਚਾਹੀਦੀ ਆ, ਮੈਂ ਆਪਣੇ ਮੁਰਸ਼ਦ ਦਾ ਇਸ਼ਨਾਨ ਕਰਾਉਣਾ, ਪਰਖ ਦਾ ਸਮਾਂ ਲੈ, ਹੁਣ ਹੋਰ ਪਰਖ ਪਾਤੀ ਕਰੜੀ। ਇੱਕ ਤੇ ਭਿੱਜ ਗਏ ਕੱਪੜੇ ਸਾਰੇ, ਪਹੁੰਚ ਗਏ ਤੇ ਗਾਹ ਇੱਕ ਪਰਖ ਹੋਰ ਪਾਤੀ, ਇੱਕ ਪਾਈ ਸਾਰੀ ਗੁਰੂ ਨਹੀਂ ਹੈ, ਖੇਡ ਗੁਰੂ ਨਹੀਂ ਵਰਤਾਈ ਹੈ ਸਾਰੀ ਪਰਖਣ ਦੇ ਵਾਸਤੇ। ਕਹਿੰਦੇ ਫਰੀਦਾ ਅੱਗ ਤੇ ਮਿਲ ਜਾਏਗੀ ਤੈਨੂੰ, ਅੱਗ ਤੇ ਮਿਲ ਜਾਏਗੀ, पर जे तू अपने मुरशद दा इशनान कराउण वास्ते अग लैणी आ ते तैनू एक कोला दे देनी आ, एक कोले दे वंडे ये तैनू तेरी एक अख कढ के देनी पऊ। दस दे देगा अख कढ के दे देगा अपनी। बाबा फरीद जी कहिंदे मैं अपने मुरशद दा अपने गुरु दा इशनान कराउणा है। गुरु आ शरीर ही गुरु दा, तन मन धन सब सौंप गुरु को हुक्म मन्निया है ही गुरु दा। चक्की छुरी अख कढ़ती अपनी, कहिंदे आ चक मैनू तू अग दे दे आखो सतना
श्री वाहिगुरु,
एवें गुरु की खुशी मिल जाती। इत्थे ते पंज ककार पा लो, केस रखो, दाढ़ी रखो ते समझ लो महाराज खुश हो गए, दयाल हो गए। इत्थे वेखो किन्नी घालना घालनी पैंदी गुरु खुश करन वास्ते। गुरां नूं मनाउणा कितें सौखा ही पिया, बड़ी घालना घालनी पैंदी। रब ते मनाया मन जांदा पर गुरु मनाउणा औखा ए।
रब ते मनाया मन जांदा गुरु मनाउणा औखा ए। रब ते मनाया मन जांदा गुरु मनाउणा औखा ए। रब ते मनाया मन जांदा गुरु
जिन्हां ने रहत मर्यादा रख ली बाजा वाला मना लिया रब मन्या मनाया ही है। फिर सिखिया सिखाया मन लग जांदा पर तोड़ दबाउणा
सिखाया मन लग जांदा पर तोड़ दबाउणा औखा ए। सिखिया सिखाया मन लग जांदा पर तोड़ दबाउणा औखा ए।
अखियां विच पर्वत छुप जांदे पर प्रेम छुपाउणा अखियां विच पर्वत छुप जांदे पर प्रेम छुपाउणा औखा ए।
अखियां विच पर्वत छुप जांदे पर प्रेम छुपाउणा औखा ए। अखियां विच पर्वत छुप जांदे प्रेम छुपाउणा पर्वत चुप जाते पर प्रेम छुपाउणा औखा ए। अखियां विच पर्वत चुप जाते पर प्रेम छुपाउणा औखा ए।
अखां विच पर्वत ते छुप सकदे ने पर कोई है ऐसा जिहड़ा प्रेम छुपा ले। कई जो रोई ना पर अखां चो पानी अपने आप आ जाना। प्रेम नहीं छुप सकता, दुनिया की हर चीज छुप सकती है। जे तेरे अंदर प्रेम होएगा तो अखां राही बाहर आएगा ही है। अखियां विच परपत छुप जांदे प्रेम छुपाउणा औखा है। सेवक ते हर कोई बन जांदा सिर तली टिकाउणा
औखा है।
औखा है सेवक ते दुनिया ही बन बनी फिरदी है जी, पर सिर तली ते टिकाउणा बड़ा औखा। बाबा फरीद जी ने अख कढ के रख दी, कहिंदे आ फड तू आ दे दे मैनूं कोले दे दे। लै के कोला बाबा फरीद जी अग दा ते आए अग बाली, गर्म पानी कीता कराया इशनान। अज मुरशद खुश हो गया, पट्टी बन्नी हुई है ते गुरु बाबा फरीद जी दा कहिंदा गल सुन फरीदा ओ आ पट्टी कानू बन ली। कहिंदे बाबा जी अख आई हुई है, जिदा कहिंदे नहीं भी खराब है अख, कहिंदे आम कहिंदे भी अख आ गई, अख आई हुई है। कहिंदे फरीदा खोल दे पट्टी, सचमुच आई हुई है। आखो सतनाम
श्री वाहिगुरु।
फरीदा
सत श्री अकाल।
अख आई हुई है, ओए अख नहीं आई कली, अख गई अख द्वारा आ गई। वो कली अख नहीं आई, फिर नाल ज्ञान दी अख भी देती जिहदे नाल रब दिसदा। इहदे नाल ते जग दिसदा ना इन्हां अखां नाल। जदों एक कुर्बानी कर दिती अपनी अख ही कढ के रखती, एहो जी खेड वरताई एक ज्ञान दी अख भी नाल ही देती। कहिंदे लै फरीदा इन्हे 36 साल जंगलां दे फिरदा रहा है, इन्नी मेहनत कीती कल ना काली है, इन्ना चिर हो गया जिन्हू तरसदा सह लै, अज कली आखी नहीं आई, नालो ज्ञान की अख भी आ गई, उहदे नाल हुण तैनू रब भी दिस जू, साडे ते भी कृपा होवे कदे। आ जिहड़ियां अखां मिलियां ने इन्हां नाल जग दिस आ, जदों ज्ञान दी अखां मिल गईआं ते फिर रब दिसणा, फिर कृपा होणी। सो अमृत छकिया ना ते पहला घुट भरिया ते अखां खुल जांदियां, पता नहीं वाटे विच की। ये जिहड़े छिट्टे वजदे ने ना अखां दे विच, मत समझना बस आ छिट्टे आ, पंज प्यारे ने मार दिते, वह छिट्टे कादे मार दिते, तेरे कीते हुए पाप जिहड़े आ वह तार दिते, पाप नवार दिते, सारे खत्म करते। जदों पांच प्यारे छिट्टे अखां च मारदे आ, इन्हां अखां नाल पता ही नहीं किन्ना क माड़ा वेख्या हुंदा, सब कीते पाप तो बजांदे। सीस विच पांच चूले पै गए, सीस गुरु दा पवित्र हो गया, सीस पहलियां गलतियां माफ, पांच चूले अमृत दे। सात संगत जी, ये कोई पतासियां दा पानी नहीं, बाणी विचों निकलिया अमृत है, अमृत पीवे अमर सो होवे। ज्ञान दे नेत्र साडे खुलण, किते कृपा हो जाए साडे ते भी, ये कोई सौखी जी गल नहीं। अज ये असी महाराज दा देण दे नहीं सकते, जो साडे ते महाराज ने एडियां रहमतां कीतियां ने, जिस अमृत नूं 33 करोड़ देवी देवता तरसदा है, वह अमृत सानू मिल गया है। किथे मुरशद की खुशी लैण वास्ते सुखदेव मुनि वर्गे 12-12 साल जूठियां पत्तलां शरीर उत्ते पईआं, 12 साल सुखदेव मुनि दे झूठ पैंदी रही सिर च, फिर जाके गुरु की खुशी मिली। सतगुरां दा अदब सत्कार मुख रखना है। सो कुंभ है बद्दा जल रहे, जल बिन कुंभ ना होए, ज्ञान का बद्दा मन रहे, गुर बिन ज्ञान ना
होए
होए, गुरु तो बिना ज्ञान नहीं। लाओ लाहा जिन्हां ने अमृत नहीं छकिया, छको सिंह सजो, कबीर सूता क्या करे उठ के ना जपे मुरार, एक दिन सोवन होएंगो लांबे गोड़
पसार
पसार। आ जिन्ना समा मर दे चरणा च जिहड़ियां घड़ियां साडियां लंघ गईयां ने, यही समा यही घड़ियां साडियां लेखे च बैणियां, नहीं ते उम्र बीत गई सुते दी सारी, सुत्या ही लंघ जाना समा, रहण गवाई सोए कै दिवस गवाया खाए, हीरे जैसा जन्म है कौड़ी बदले जाए। बस हुण इत्थे ही समाप्ती।